ਵਾਹਿਗੁਰੂ ਸਤਨਾਮ, ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਚੌਥਾ, ਹਰ ਸਿਓਂ ਪ੍ਰੀਤ ਅੰਤਰ ਮਨ ਵੇਦਿਆ, ਹਰ ਬਿਨ ਰਹਿਣ ਨਾ ਜਾਈ। ਜਿਉਂ ਮਛਲੀ ਬਿਨ ਨੀਰੈ ਬਿਨ ਸੈ, ਤਿਉਂ ਨਾਮੈ ਬਿਨ ਮਰ ਜਾਈ। ਹਰ ਸਿਓਂ ਪ੍ਰੀਤ ਅੰਤਰ ਮਨ ਵੇਦਿਆ, ਹਰ ਬਿਨ ਰਹਿਣ ਨਾ ਜਾਈ। ਜਿਉਂ ਮਛਲੀ ਬਿਨ ਨੀਰੈ ਬਿਨ ਸੈ, ਤਿਉਂ ਨਾਮੈ ਬਿਨ ਮਰ ਜਾਈ। ਮੇਰੇ ਪ੍ਰਭ ਕਿਰਪਾ ਜਲ ਦੇਵਹੁ ਹਰ ਨਾਈ, ਹਉ ਅੰਤਰ ਨਾਮ ਮੰਗਾਂ ਦਿਨ ਰਾਤੀ, ਨਾਮੇ ਹੀ ਸਾਤ ਪਾਈ। ਰਹਾਉ ਜਿਉਂ ਚਾਤ੍ਰਿਕ ਜਲ ਬਿਨ ਬਿਲ ਲਾਵੈ, ਬਿਨ ਜਲ ਪਿਆਸ ਨਾ ਜਾਈ। ਗੁਰਮੁਖ ਜਲ ਪਾਵੈ ਸੁਖ ਸਹਿਜੇ, ਹਰ ਹਰਿਆ ਪਾਏ ਸੋ ਪਾਈ। ਮਨਮੁਖ ਭੂਖੇ ਦਹ ਦਿਸ ਡੋਲੈ, ਬਿਨ ਨਾਵੈ ਦੁਖ ਪਾਈ। ਜਨਮ ਮਰੈ ਫਿਰ ਜੋਨੀ ਆਵੈ, ਦਰਗਹਿ ਮਿਲੈ ਸਜਾਈ। ਕਿਰਪਾ ਕਰਹਿ ਤਾਂ ਹਰ ਗੁਣ ਗਾਵੈ, ਹਰ ਰਸ ਅੰਤਰ ਪਾਈ। ਨਾਨਕ ਦੀਨ ਦਇਆਲ ਭਏ ਹੈ, ਤ੍ਰਿਸ਼ਨਾ ਸ਼ਬਦ ਬੁਝਾਈ। ਕਿਰਪਾ ਕਰਹਿ ਤਾਂ ਹਰ ਗੁਣ ਗਾਵੈ, ਹਰ ਰਸ ਅੰਤਰ ਪਾਈ। ਨਾਨਕ ਦੀਨ ਦਇਆਲ ਭਏ ਹੈ, ਤ੍ਰਿਸ਼ਨਾ ਸ਼ਬਦ ਬੁਝਾਈ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ, ਸਾ ਵਿਦ ਤੁਮ ਹਰ ਜਾਣੋ ਆਪੇ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲੈ ਚੁਕੇ ਸਭ ਸੋਗ ਸੰਤਾਪੇ। ਜਿਨ ਕੋ ਪ੍ਰੀਤ ਹਿਰਦੈ ਹਰ ਨਾਹੀ, ਤਿੰਨ ਕੂਰੇ ਗਾਂਡਨ ਗਾਂਡੇ। ਜਿਉਂ ਪਾਣੀ ਕਾਗਦ ਬਿਨਸ ਜਾਤ ਹੈ, ਤਿਉਂ ਮਨਮੁਖ ਗਰਭ ਗਲਾਂਡੇ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤਮਈ ਬਖਸ਼ਿਸ਼ ਭਰੀ ਰੂਹਾਨੀ ਗੋਦ ਅੰਦਰ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਦੇਸ਼ ਵਿਦੇਸ਼ ਵਿੱਚ ਆਪਣੇ ਘਰਾਂ ਵਿੱਚ ਬੈਠ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਜੋ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਤਰੁੱਠ ਕੇ ਮੁੱਖ ਵਾਕ ਬਖਸ਼ਿਸ਼ ਕੀਤੇ ਹਨ ਉਸ ਦੀ ਵਿਚਾਰ ਸੁਣਨ ਵਾਸਤੇ ਗੁਰੂ ਚਰਨਾਂ ਨਾਲ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਇਹ ਅੰਮ੍ਰਿਤਮਈ ਬਚਨ ਜਿਨ੍ਹਾਂ ਦਾ ਮੂਲ ਪਾਠ ਆਪ ਜੀ ਨੇ ਹੁਣੇ ਸ਼ਰਵਣ ਕੀਤਾ ਹੈ ਦੀਨ ਦੁਨੀ ਦੇ ਥੰਮ ਸੇਵਾ ਤੇ ਸਿਮਰਨ ਦੇ ਮੁਜੱਸਮੇ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਸੋਰਠ ਰਾਗ ਅੰਦਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 607 ਤੇ ਸ਼ੋਭਨੀਕ ਹਨ ਇਸ ਪਾਵਨ ਪਵਿੱਤਰ ਗੁਰ ਸ਼ਬਦ ਦੇ ਦੁਆਰਾ ਚੌਥੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਜੀ ਨੇ ਗੁਰਸਿੱਖ ਅਤੇ ਸਤਿਗੁਰੂ ਦਾ ਕਿਸ ਤਰ੍ਹਾਂ ਦਾ ਆਪਸ ਵਿੱਚ ਪਿਆਰ ਹੈ ਪ੍ਰਭੂ ਭਗਤ ਮਾਲਕ ਦਾ ਸੇਵਕ ਜਗਿਆਸੂ ਪ੍ਰਭੂ ਚਰਨਾਂ ਨਾਲ ਕਿਸ ਤਰ੍ਹਾਂ ਦੀ ਪ੍ਰੀਤ ਕਰਦਾ ਸਤਿਗੁਰਾਂ ਨੇ ਸੰਸਾਰੀ ਦ੍ਰਿਸ਼ਟਾਂਤ ਦੇ ਕਰਕੇ ਉਸ ਪ੍ਰੀਤ ਦਾ ਪ੍ਰਭੂ ਚਰਨਾਂ ਦੇ ਪਿਆਰ ਦਾ ਗੁਰੂ ਦਰਸ਼ਨਾਂ ਦੀ ਤਾਂਗ ਬਿਰਹੋਂ ਦੀ ਤੜਫ ਤੇ ਪ੍ਰਭੂ ਮਲਾਪ ਦੀ ਜੋ ਅੰਦਰ ਜਾਚਨਾ ਹੈ ਵੇਦਨਾ ਹੈ ਅਰਦਾਸ ਬੇਨਤੀ ਹੈ ਉਹਦਾ ਜ਼ਿਕਰ ਕੀਤਾ ਰਹਾਉ ਦੀ ਪਾਵਨ ਪਵਿੱਤਰ ਗੁਰਪੰਗਤੀ ਦੁਆਰਾ ਗੁਰਦੇਵ ਜੀ ਨੇ ਪ੍ਰਭੂ ਦੇ ਦਰਸ਼ਨਾਂ ਨੂੰ ਜਲ ਕਿਹਾ ਪ੍ਰਭੂ ਮਲਾਪ ਪ੍ਰਭੂ ਦੀ ਸਿਫਤ ਸਲਾਹ ਮਾਲਕ ਦੀ ਜੋ ਵਡਿਆਈ ਹੈ ਨਾਮ ਸਿਮਰਨ ਹੈ ਉਹ ਇੱਕ ਜਲ ਦੀ ਤਰ੍ਹਾਂ ਤੇ ਜਦੋਂ ਹਿਰਦੇ ਵਿੱਚ ਪ੍ਰੀਤ ਪੈਦਾ ਹੁੰਦੀ ਹੈ ਪ੍ਰਭੂ ਮਲਾਪ ਦੇ ਦਰਸ਼ਨਾਂ ਦੀ ਤਾਂਗ ਅੰਦਰ ਜਨਮ ਲੈਂਦੀ ਹੈ ਉਹ ਇਸੇ ਤਰ੍ਹਾਂ ਜਿਵੇਂ ਕਿਸੇ ਨੂੰ ਪਾਣੀ ਦੀ ਪਿਆਸ ਲੱਗੀ ਹੋਵੇ ਤੇ ਜਿਹਨੂੰ ਪਾਣੀ ਦੀ ਪਿਆਸ ਲੱਗੀ ਹੋਵੇ ਉਹਨੂੰ ਅਸੀਂ ਹੋਰ ਜੋ ਕੁਝ ਮਰਜ਼ੀ ਪੁੱਛਦੇ ਰਹੀਏ ਕੁਝ ਦਿੰਦੇ ਰਹੀਏ ਉਹ ਦਸਾਂ ਦਿਸ਼ਾਵਾਂ ਵਿੱਚ ਭਟਕ ਕੇ ਵੀ ਆ ਜਾਵੇ ਪਰ ਜਿਹਨੂੰ ਜਿਸ ਦੀ ਪਿਆਸ ਲੱਗੀ ਹੈ ਉਹ ਮਿਲੇ ਨਾ ਉਦੋਂ ਤੱਕ ਅੰਤਰ ਉਹਨੂੰ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ ਤੜਫਦਾ ਹੋਇਆ ਹਿਰਦਾ ਉਦੋਂ ਤੱਕ ਟਿਕਾਓ ਵਿੱਚ ਨਹੀਂ ਆਉਂਦਾ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਨੇ ਗੋਂਡ ਰਾਗ ਅੰਦਰ ਜਦੋਂ ਪ੍ਰਭੂ ਦਰਸ਼ਨਾਂ ਦੀ ਤਾਂਗ ਦਾ ਜ਼ਿਕਰ ਕੀਤਾ ਤੇ ਉੱਥੇ ਵੀ ਗੁਰਦੇਵ ਜੀ ਨੇ ਇਸ ਤਰ੍ਹਾਂ ਦਾ ਦ੍ਰਿਸ਼ਟਾਂਤ ਵਰਤਿਆ ਹਰ ਦਰਸ਼ਨ ਕਹੋ ਮੇਰਾ ਮਨ ਬਹੁ ਤਪਤ ਹੈ ਜਿਉਂ ਤ੍ਰਿਖਾਵੰਤ ਬਿਨ ਨੀਰ ਹੇ ਭਾਈ ਹਰੀ ਦਰਸ਼ਨਾਂ ਦੀ ਤਾਂਗ ਪ੍ਰਭੂ ਮਲਾਪ ਦੀ ਜਿਹੜੀ ਅੰਦਰ ਤੜਫ ਹੈ ਉਹ ਇਸੇ ਤਰ੍ਹਾਂ ਜਿਵੇਂ ਕਿਸੇ ਨੂੰ ਪਾਣੀ ਦੀ ਪਿਆਸ ਲੱਗੀ ਹੋਵੇ ਉਹਦੇ ਅੰਦਰ ਬੜੀ ਜਲਨ ਪੈਦਾ ਹੁੰਦੀ ਹੈ ਉਹਦੇ ਅੰਦਰ ਬੜੀ ਤਪਸ਼ ਪੈਦਾ ਹੁੰਦੀ ਹੈ ਤੇ ਜਦੋਂ ਤੱਕ ਉਹਨੂੰ ਪੀਣ ਲਈ ਪਾਣੀ ਨਾ ਦਿੱਤਾ ਜਾਵੇ ਉਦੋਂ ਤੱਕ ਉਹਦੇ ਅੰਦਰ ਦੀ ਉਹ ਤਪਸ਼ ਉਹ ਜਲਨ ਜਿਹੜੀ ਹੈ ਉਹ ਬੁੱਝਦੀ ਨਹੀਂ ਸਾਹਿਬ ਕਹਿੰਦੇ ਜਦੋਂ ਮੈਨੂੰ ਪਤਾ ਲੱਗਾ ਕਿ ਪ੍ਰਭੂ ਦਰਸ਼ਨ ਹੀ ਉਹ ਜਲ ਹੈ ਜਿਹਦੇ ਨਾਲ ਮੇਰੇ ਅੰਦਰ ਦੀ ਤੜਪ ਮੇਰੇ ਅੰਦਰ ਦੀ ਪਿਆਸ ਬੁੱਝਣੀ ਹੈ ਧੰਨ ਗੁਰੂ ਰਾਮਦਾਸ ਜੀ ਨੇ ਜੋਦੜੀ ਕੀਤੀ ਹਰ ਦਰਸ਼ਨ ਕਹੋ ਮੇਰਾ ਮਨ ਬਹੁ ਤਪਤੈ ਜਿਉਂ ਤ੍ਰਿਖਾਵੰਤ ਬਿਨ ਨੀਰ ਮੇਰਾ ਮਨ ਪ੍ਰੇਮ ਲੱਗੋ ਹਰ ਤੀਰ ਹਮਰੀ ਬੇਦਨ ਹਰ ਪ੍ਰਭ ਜਾਣੈ ਮੇਰੇ ਮਨ ਅੰਤਰ ਕੀ ਪੀਰ। ਸਭ ਕਹਿਣ ਲੱਗੇ ਪ੍ਰਭੂ ਮਲਾਪ ਦੀ ਤਾਂਗ ਦੇ, ਮੇਰੇ ਅੰਦਰ ਹੁਣ ਤਿੱਖੇ ਤਿੱਖੇ ਤੀਰ ਲੱਗੇ ਨੇ ਤੇ ਜਿਹਨੂੰ ਤੀਰ ਵੱਜਦਾ ਤੀਰ ਦੀ ਕਿੰਨੀ ਪੀੜਾ ਹੈ ਇਹ ਉਹੀ ਓ ਜਾਣਦਾ ਜਿਹਨੂੰ ਆ ਕੇ ਤੀਰ ਦੀ ਤਿੱਖੀ ਨੋਕ ਜਿਹੜੀ ਆ ਉਹ ਚੁਭਦੀ ਹੈ। ਆ ਦੁਨਿਆਵੀ ਤੌਰ ਤੇ ਵੀ ਕਿਸੇ ਦਰਦ ਨੂੰ, ਕਿਸੇ ਪੀੜਾ ਨੂੰ, ਕਿਸੇ ਵਿਛੋੜੇ ਦੇ ਅਹਿਸਾਸ ਨੂੰ ਕਿਸੇ ਸਿੰਬਲ ਰਾਹੀਂ ਪੇਸ਼ ਕਰਨਾ ਹੋਵੇ ਤੇ ਉੱਥੇ ਵੀ ਦਿਲ ਦੀ ਤਸਵੀਰ ਬਣਾ ਕੇ ਉਹਦੇ ਵਿੱਚ ਤੀਰ ਦੀ ਨੋਕ ਜਿਹੜੀ ਆ ਉਹ ਚੋਭ ਦਿੱਤੀ ਜਾਂਦੀ ਹੈ। ਪਰ ਸਾਹਿਬ ਕਹਿੰਦੇ ਨੇ ਇਹ ਤਾਂ ਦੁਨਿਆਵੀ ਹੱਡ ਮਾਸ ਦੀ ਪ੍ਰੀਤ ਹੈ, ਜਿਹਦੇ ਕੋਲ ਅੱਜ ਸੁੰਦਰਤਾ ਹੈ ਖਿਮਾ ਕਰਨਾ ਕਿਸੇ ਕਾਰਨ ਉਹ ਸੁੰਦਰਤਾ ਕਰੂਪਤਾ ਵਿੱਚ ਬਦਲ ਜਾਵੇ ਤੇ ਪਿਆਰ ਕਰਨ ਵਾਲੇ ਆਪਾ ਜਨਾਉਣ ਵਾਲੇ ਵੀ ਕਈ ਵਾਰ ਗੁਰੇਜ ਕਰਦੇ ਨੇ ਕਿ ਹੁਣ ਇਹਦੇ ਨੇੜੇ ਨਹੀਂ ਜਾਣਾ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਪਰ ਸਾਹਿਬ ਕਹਿੰਦੇ ਜਿਹੜੀ ਸੱਚੀ ਪ੍ਰੀਤ ਹੈ ਸਿੱਖ ਦੀ ਗੁਰੂ ਨਾਲ ਤੇ ਪ੍ਰਭੂ ਭਗਤ ਦੀ ਪਰਮਾਤਮਾ ਨਾਲ, ਸੱਚਮੁੱਚ ਉਸ ਵਿਛੋੜੇ ਦੀ ਪੀੜਾ ਤਿੱਖੇ ਤੀਰਾਂ ਦੀ ਨੋਕ ਚੁਭਣ ਦੇ ਬਰਾਬਰ ਹੈ। ਮੇਰਾ ਮਨ ਪ੍ਰੇਮ ਲੱਗੋ ਹਰ ਤੀਰ, ਸਾਡੇ ਵਿੱਚੋਂ ਕੋਈ ਵਿਰਲਾ ਹੋਵੇਗਾ ਜਿਹਨੂੰ ਪ੍ਰਭੂ ਪ੍ਰੇਮ ਦੇ ਤੀਰ ਲੱਗੇ ਹੋਣਗੇ, ਨਹੀਂ ਤਾਂ ਸਾਨੂੰ ਮਾਤਾ ਪਿਤਾ, ਧੀਆਂ ਪੁੱਤਰ, ਭੈਣ ਭਰਾ ਅਤੇ ਦੁਨਿਆਵੀ ਸੱਜਣ ਮਿੱਤਰ, ਇੱਥੇ ਤੱਕ ਕਿ ਆਪਣੇ ਪਰਿਵਾਰ ਦੀ ਪ੍ਰੀਤ ਹੈ, ਸਾਨੂੰ ਇਹ ਤੀਰ ਚੁਭਦੇ ਨੇ। ਪਰ ਧੰਨ ਗੁਰੂ ਰਾਮਦਾਸ ਜੀ, ਉਨ੍ਹਾਂ ਨੂੰ ਪ੍ਰਭੂ ਦੇ ਪ੍ਰੇਮ ਦੇ ਤੀਰ ਲੱਗੇ ਤੇ ਤੀਰ ਵੀ ਉਹ ਸਾਹਿਬ ਜੀ ਕਹਿੰਦੇ ਜਿਹਨੂੰ ਲੋਕਾਂ ਨੇ ਅਣਿਆਲੇ ਤੀਰ ਕਿਹਾ, ਅਣਿਆਲੇ ਅਣੀਆਂ ਰਾਮ ਰਾਜੇ। ਇੱਕ ਤੀਰ ਸਿੰਪਲ ਹੁੰਦੇ ਨੇ, ਇੱਕ ਹੁੰਦੇ ਨੇ ਅਣੀਦਾਰ ਖਿੰਗਰਿਆਂ ਵਾਲੇ। ਕਹਿੰਦੇ ਜਦੋਂ ਉਹ ਤੀਰ ਲੱਗਦੇ ਨੇ ਨਾ, ਉਨ੍ਹਾਂ ਤੀਰਾਂ ਦੀ ਜਦੋਂ ਨੋਕ ਚੁਭਦੀ ਹੈ ਉਨੀ ਪੀੜਾ ਉਦੋਂ ਨਹੀਂ ਹੁੰਦੀ ਜਿੰਨੀ ਪੀੜਾ ਜਦੋਂ ਉਸ ਤੀਰ ਨੂੰ ਕੋਈ ਖਿੱਚ ਕੇ ਬਾਹਰ ਕੱਢਦਾ ਨਾ, ਉਹ ਤੀਰ ਫਿਰ ਕੱਲਾ ਬਾਹਰ ਨਹੀਂ ਆਉਂਦਾ, ਅੰਦਰੋਂ ਸਭ ਕੁਝ ਹੀ ਆਪਣੇ ਨਾਲ ਬਾਹਰ ਲੈ ਕੇ ਆ ਜਾਂਦਾ। ਇਸ ਕਰਕੇ ਜਿਹੜੇ ਅਣੀਆਂ ਵਾਲੇ, ਜਿਹੜੇ ਖਿੰਗਰਿਆਂ ਵਾਲੇ ਤੀਰ ਨੇ, ਉਹਦੀ ਪੀੜਾ ਜਿਹੜੀ ਆ ਉਹ ਸਹਾਰਨ ਯੋਗ ਨਹੀਂ। ਆ ਮੈਦਾਨੇ ਜੰਗ ਅੰਦਰ ਵੇਖੋ, ਜਦੋਂ ਚੜਾਈ ਕਰਕੇ ਜਾਂਦੇ ਨੇ ਨਾ ਸੂਰਬੀਰ, ਗੁਰਸਿੱਖ ਬੋਲੇ ਸੋ ਨਿਹਾਲ ਦੇ ਜਕਾਰੇ ਲਾਉਂਦੇ ਨੇ, ਹਿੰਦੂ ਵੀਰ ਬਜਰੰਗ ਬਲੀ ਕਹਿਣਗੇ, ਪਰ ਮੁਸਲਮਾਨ ਜਾ ਅਲੀ ਦੇ ਨਾਰੇ ਲਾਉਂਦੇ ਨੇ। ਤੇ ਜੇ ਉਨ੍ਹਾਂ ਨੂੰ ਪੁੱਛੀਏ ਵੀ ਤੁਸੀਂ ਮੈਦਾਨੇ ਜੰਗ ਅੰਦਰ ਇਹ ਨਾਰਾ ਕਿਉਂ ਲਾਉਂਦੇ ਹੋ, ਤੇ ਉਨ੍ਹਾਂ ਦਾ ਇੱਕੋ ਉੱਤਰ ਹੋਵੇਗਾ ਕਿ ਜਿਸ ਦਿਨ ਹਜ਼ਰਤ ਮੁਹੰਮਦ ਸਾਹਿਬ ਦੇ ਦਮਾਦ ਬੀਬੀ ਫਾਤਮਾ ਦੇ ਪਤੀ ਹਸਨ ਤੇ ਹੁਸੈਨ ਦੇ ਪਿਤਾ ਹਜ਼ਰਤ ਅਲੀ, ਉਨ੍ਹਾਂ ਨੂੰ ਅਣੀਆਂ ਵਾਲਾ ਤੀਰ ਮੈਦਾਨੇ ਜੰਗ ਅੰਦਰ ਲੱਗਾ ਤੇ ਉਹਨੂੰ ਜਦੋਂ ਕੱਢਣ ਵਾਸਤੇ ਉਨ੍ਹਾਂ ਦੇ ਸ਼ਗਿਰਦ, ਉਨ੍ਹਾਂ ਦੇ ਸਾਥੀ ਅੱਗੇ ਆਏ ਤੇ ਕਹਿੰਦੇ ਹਜ਼ਰਤ ਅਲੀ ਨੇ ਰੋਕ ਦਿੱਤਾ, ਕਹਿਣ ਲੱਗੇ ਇਹਦੀ ਪੀੜਾ ਬਹੁਤ ਹੈ, ਜਦੋਂ ਤੁਸਾਂ ਨੇ ਅਣੀਆਂ ਵਾਲਾ ਤੀਰ ਖਿੱਚ ਕੇ ਕੱਢਣਾ ਨਾ, ਅੰਦਰੋਂ ਨਾੜਾਂ ਵੀ ਨਾਲ ਹੀ ਇਹਦੇ ਬਾਹਰ ਆ ਜਾਣੀਆਂ ਨੇ। ਕਹਿੰਦੇ ਜੀ ਫਿਰ ਇਹਦਾ ਹੱਲ, ਕਹਿਣ ਲੱਗੇ ਮੈਨੂੰ ਨਮਾਜ਼ ਵਿੱਚ ਜੁੜ ਲੈਣ ਦਿਓ, ਜਦੋਂ ਮੈਂ ਨਮਾਜ਼ ਪੜ੍ਹ ਕੇ ਸਿਜਦੇ ਵਿੱਚ ਹੋਵਾਂਗਾ ਨਾ, ਜਦੋਂ ਮੈਂ ਖੁਦਾ ਦੇ ਅੱਲਾਹ ਤਾਲਾ ਦੇ ਚਰਨਾਂ ਨਾਲ ਜੁੜ ਜਾਵਾਂਗਾ, ਉਦੋਂ ਤੁਸੀਂ ਇਹ ਅਣੀਆਂ ਵਾਲਾ ਤਿੱਖਾ ਤੀਰ ਜਿਹੜਾ ਇਹਨੂੰ ਖਿੱਚ ਕੇ ਬਾਹਰ ਕੱਢ ਦਿਓ। ਕਹਿੰਦੇ ਜਦੋਂ ਉਹ ਖਿੱਚ ਕੇ ਤੀਰ ਬਾਹਰ ਕੱਢਿਆ ਤੇ ਹਜ਼ਰਤ ਅਲੀ ਦੀ ਅਵਸਥਾ ਉਵੇਂ ਕਾਇਮ ਰਹੀ ਤੇ ਮੁਸਲਮਾਨ ਵੀਰ ਜਾ ਅਲੀ ਦੇ ਨਾਰੇ ਤਾਂ ਲਾਉਂਦੇ ਨੇ ਕਿ ਐ ਮੇਰੇ ਖੁਦਾ, ਜੇ ਕਿਤੇ ਮੈਦਾਨੇ ਜੰਗ ਅੰਦਰ ਇਹੋ ਜੀ ਘੜੀ ਆ ਜਾਵੇ ਤੇ ਉਸ ਘੜੀ ਵਿੱਚ ਸਾਨੂੰ ਹਜ਼ਰਤ ਅਲੀ ਵਰਗੀ ਅਵਸਥਾ ਬਖਸ਼ਿਸ਼ ਕਰਿਓ ਕਿ ਜਦੋਂ ਅਣੀਆਂ ਵਾਲੇ ਤੀਰ ਵੀ ਲੱਗਣ ਤੇ ਅਸੀਂ ਉਹਦੀ ਪੀੜਾ ਸਹਾਰ ਸਕੀਏ। ਧੰਨ ਗੁਰੂ ਰਾਮਦਾਸ ਜੀ ਨੇ ਇਨ੍ਹਾਂ ਦੁਨਿਆਵੀ ਤੀਰਾਂ ਤੋਂ ਉੱਪਰ ਉੱਠ ਕੇ ਜਿਹੜੀ ਪ੍ਰਭੂ ਪ੍ਰੀਤ ਦੀ, ਜਿਹੜੇ ਅੰਦਰ ਮਾਲਕ ਦੇ ਵਿਛੋੜੇ ਦੇ ਅਣਿਆਲੇ ਤੀਰ ਨੇ ਨਾ, ਸਾਹਿਬ ਕਹਿੰਦੇ ਹਰ ਦਰਸ਼ਨ ਕੋ ਮੇਰਾ ਮਨ ਬਹੁ ਤਪਤੈ, ਜਿਉਂ ਤ੍ਰਿਖਾਵੰਤ ਬਿਨ ਨੀਰ, ਮੇਰਾ ਮਨ प्रेम लगो हर पीर हमरी बेदन हर प्रभ जाना मेरे मन अंतर की पीर। कहिंदे हुण मेरे अंदर दी पीड़ा जां तां असीं जाणदे आं ते जां मेरा प्रभु जाणदा, कोई तीजा इस पीड़ा नूं नहीं जाणदा। हुण कहिंदे अंदरों एक जोदड़ी पैदा हो रही है कि मैनूं कोई आके दसे कि जिहदे विछोड़े विच असीं तड़प रहे हां उहदे नाल असीं प्रीत किवें करिए, उहनूं मिलिए किवें। अंदरों अरदास पैदा होई, मेरो सुंदर कहो मिला कित गली, हर के संत बतावो मार्ग हम पीछे लाग चली। सब कहिंदे कोई मेरे प्यारे दी मैनू गल बात ही दस दवे, मैं उहदे तो अपना आप कुर्बान कर देंगा। उहनू मैं अपना सका वीर, उहनू मैं अपना सका भाई सका भरा समझांगा। गुरदेव जी ने वचन कहे, कहण लगे मेरे हर प्रीतम की कोई बात सुनावे, सो भाई सो मेरा वीर। इस करके जदों कोई तुहानू भाई साहब कह के जा भाई जी कह के सत्कार दवे ते नाराज ना होया करो कि सानू तुसी सरदार साहब कहो, असी केड़े गुरु घर दे ग्रंथी जा रागी आ, असी ते उच्चियां पदवियां ते बराजमान आ। नहीं ए भाई शब्द जेड़ा ना ए सब तो पहला धन गुरु नानक जी ने भाई मरदाना जी वास्ते वरत्या सी, उन्हू अपना सका भाई कहा सी। इसे तरह भाई गुरदास जी भाई मनी सिंह जी सचमुच गुरु ने कहा ए जेड़े हरी दियां गल्लां बातां सुनाउण वाले ने जो हरी दे प्यार नू मानण वाले ने ए सचमुच मेरे भाई ने मेरे वीर ने। मेरे हर प्रीतम की कोई बात सुनावे, सो भाई सो मेरा वीर, मिल मिल सखी गुण कहो मेरे प्रभ के, ले सतगुर की मत धीर। ते अखीरली पंक्ति विच गुरदेव जी जोदड़ी करदे ने, जन नानक की हर आस पुजावो हर दर्शन शांत शरीर। हे प्रभु कृपा करो मेरी ए आसा पूरी कर दियो, मैनू अपने दर्शना दा जल बख्शो ताँ के मेरे अंदर दी जलन खत्म हो सके, मेरे तपदे हुए हिरदे नूं अंदरों शांति मिल सके। जलन बुझी शीतल होए मनुआ सतगुर का दर्शन पाए जियो, प्रभ स्यों मन लीना ज्यों जल मीना चातरक जिवें तसंतिया, जन नानक गुर पूरा पाया सगली तिखा बुझंतिया। भगत कबीर साहब जी ने भी उस जल दी गल कीती कि इस जल दी खोज वास्ते देवी देवते जंगलां विच भी गए, पर्वतां ते भी जाके बैठे, बड़ियां बड़ियां उन्होंने साधनावां कीतियां। मन मारन कारण बन जाइए, सो जल बिन भगवंत न पाइए, क्योंकि तू जल निध हम मीन तुम्हारे, जिस जल निध कारण तुम जग आए, सो अमृत गुर पाही जियो, छोडो वेश भेख चतराई दुबदा ए फल नाही जियो। ए हरी दर्शना दा जल किवें मिलदा, साहब जी जिक्र करदे ने कि जे पावक सुर नर है जारे, जिस तृष्णा दी अग ने देवी देवते भी अंदरों जला के रख दिते ने, जे पावक सुर नर है जारे राम उदक तन जलत उबारे। जेडे प्रभु दे सेवक ने ना उन्हां नू सड़नों मालक ने बचा लिया, क्योंकि उन्हां नू अपने दर्शना दा अपनी सिफत सलाह दा अपने मलाप दा अपने नाम दा जल जेड़ा उन्हां नू बख्शिश कर दिता है। गुरदेव जी रहाओ वाली पंक्ति विच यही जाचना कर रहे ने, मेरे प्रभ कृपा जल देवो हर नाई। दो शब्द ने एक नाई ते एक नाई, नाई दा अर्थ हुंदा नाम ते नाई दा अर्थ है वडियाई सिफत सलाह। हे मेरे प्रभु मेरे ते कृपा कर, मैनू अपने प्यार दा अपने दर्शना दा अपने प्रेम दा प्रीत दा जल दे, मैनू अपनी सिफत सलाह रूपी बख्शिश कर जल दी, तां के मेरे मन अंदर जेड़ी प्यास है ये मिट सके। हो अंतर नाम मंगा दिन राती, ਨਾਮੇ ਹੀ ਸ਼ਾਂਤ ਪਾਈ। ਮੈਂ ਦਿਨੇ ਰਾਤ ਇਸੇ ਨਾਮ ਰੂਪੀ ਜਲ ਦੀ ਜਾਚਨਾ ਕਰਦਾ ਹਾਂ ਤੇ ਨਾਮ ਦੇ ਦੁਆਰਾ ਹੀ ਮੇਰੇ ਅੰਦਰ ਦੀ ਤਪਸ਼ ਬੁੱਝਦੀ ਹੈ, ਮੈਨੂੰ ਅੰਦਰੋਂ ਸ਼ਾਂਤੀ ਪ੍ਰਾਪਤ ਹੁੰਦੀ ਹੈ। ਸਾਹਿਬ ਜੀ ਨੇ ਪਾਵਨ ਗੁਰਬਾਣੀ ਵਿਚ ਐਸੇ ਅਨੇਕਾਂ ਦ੍ਰਿਸ਼ਟਾਂਤ ਦਿੱਤੇ ਨੇ, ਜਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ, ਬੂੰਦ ਵਿਹੂਣਾ ਚਾਤਰ ਕੋ ਕਿਉਂ ਕਰ ਤਰਪਤਾਵੈ, ਭਵਰ ਲੋਭੀ ਕੁਸਮ ਵਾਸਕਾ ਮਿਲ ਆਪ ਬੰਧਾਵੈ, ਨਾਦ ਕੁਰੰਕੈ ਵਿਦਿਆ ਸਨਮੁਖ ਉੱਠ ਧਾਵੈ, ਤਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਅਗਾਵੈ। ਸਭ ਕਹਿੰਦੇ ਜਿਵੇਂ ਮਛਲੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ, ਜਿਵੇਂ ਬਬੀਹਾ ਸਵਾਂਤੀ ਬੂੰਦ ਤੋਂ ਬਿਨਾਂ ਤੜਫਦੈ, ਜਿਵੇਂ ਇਕ ਹਿਰਨ ਨੂੰ ਹੰਡੇ ਘੇੜੇ ਨਾਦ ਸੁਣਨ ਦੀ ਪ੍ਰੀਤ ਹੈ, ਜਿਵੇਂ ਇਕ ਭੌਰੇ ਦੇ ਅੰਦਰ ਫੁੱਲ ਉਪਰ ਬੈਠਣ ਦੀ ਪ੍ਰੀਤ, ਇਵੇਂ ਜਿਹੜੇ ਪ੍ਰਭੂ ਦੇ ਸੰਤ ਜਨ ਨੇ ਭਗਤ ਜਨ ਨੇ ਨਾ, ਉਨ੍ਹਾਂ ਦੇ ਮਨ ਅੰਦਰ ਜਿਹੜੀ ਪ੍ਰੀਤ ਹੈ ਉਹ ਪ੍ਰਭੂ ਮਿਲਾਪਦੀ ਹੈ। ਉਹ ਤਾਂ ਸੰਸਾਰ ਨੂੰ ਵੀ ਉਪਦੇਸ਼ ਦਿੰਦੇ ਨੇ। ਤੁਹਾਨੂੰ ਗੁਰੂ ਨਾਨਕ ਸਾਹਿਬ ਦੇ ਬਚਨ ਆਪਾਂ ਪੜ੍ਹਦੇ ਹਾਂ, ਰੇ ਮਨ ਐਸੀ ਹਰ ਸਿਓ ਪ੍ਰੀਤ ਕਰ ਜੈਸੀ ਜਲ ਕਮਲੇ, ਹੇ ਮੇਰੇ ਮਨਾ ਤੂੰ ਇਹੋ ਜੀ ਰੱਬ ਨਾਲ ਪ੍ਰੀਤ ਕਰ ਜਿਵੇਂ ਇਕ ਕਮਲ ਦਾ ਫੁੱਲ ਪਾਣੀ ਨਾਲ ਪ੍ਰੀਤ ਕਰਦਾ, ਲਹਿਰੀ ਨਾਲ ਪਛਾੜੀਐ ਪੀ ਵਿਗਸੈ ਅਸਮੇ, ਪਾਣੀ ਦੀਆਂ ਤੇਜ ਲਹਿਰਾਂ ਆਉਂਦੀਆਂ ਨੇ ਕਮਲ ਨੂੰ ਪਛਾੜ ਕੇ ਆਪਣੇ ਤੋਂ ਦੂਰ ਕਰਨ ਦਾ ਯਤਨ ਕਰਦੀਆਂ ਨੇ, ਪਰ ਫਿਰ ਵੀ ਕਮਲ ਦਾ ਫੁੱਲ ਅੱਗੇ ਨਾਲੋਂ ਵੀ ਜ਼ਿਆਦਾ ਖੇੜੇ ਵਿਚ ਆ ਜਾਂਦਾ। ਰੇ ਮਨ ਐਸੀ ਹਰ ਸਿਓ ਪ੍ਰੀਤ ਕਰ ਜੈਸੀ ਮਛਲੀ ਨੀਰ, ਜਿਉਂ ਅਧਿਕੋ ਤਿਉਂ ਸੁਖ ਘਣੋ ਮਨ ਤਨ ਸ਼ਾਂਤ ਸਰੀਰ, ਹੇ ਮੇਰੇ ਮਨਾ ਇਵੇਂ ਪ੍ਰੀਤ ਕਰ ਰੱਬ ਨਾਲ ਜਿਵੇਂ ਇਕ ਮਛਲੀ ਪਾਣੀ ਨਾਲ ਪ੍ਰੀਤ ਕਰਦੀ ਹੈ, ਜਿਵੇਂ ਡੂੰਘਾ ਪਾਣੀ ਜਿਵੇਂ ਪਾਣੀ ਵੱਧਦੈ ਤਿਵੇਂ ਤਿਵੇਂ ਉਹਨੂੰ ਖੁਸ਼ੀ ਹੁੰਦੀ ਹੈ, ਉਹਦੇ ਅੰਦਰ ਸ਼ਾਂਤੀ ਪੈਦਾ ਹੁੰਦੀ ਹੈ। ਰੇ ਮਨ ਐਸੀ ਹਰ ਸਿਓ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ, ਹੇ ਮਨਾ ਇਵੇਂ ਪ੍ਰੀਤ ਕਰ ਰੱਬ ਨਾਲ ਜਿਵੇਂ ਪਾਣੀ ਤੇ ਦੁੱਧ ਦੀ ਪ੍ਰੀਤ, ਆਵਟਣ ਆਪੇ ਖਵੈ ਦੁੱਧ ਕੋ ਖਪਣ ਨਾ ਦੇ। ਕਿਹੋ ਜੀ ਪ੍ਰੀਤ ਹੈ ਕਿ ਪਾਣੀ ਆਪ ਸੇਕ ਸਹਾਰ ਕੇ ਭਾਫ ਬਣ ਕੇ ਉੱਡ ਜਾਂਦਾ, ਪਰ ਦੁੱਧ ਨੂੰ ਵੇਖੋ ਸੇਕ ਨਹੀਂ ਲੱਗਣ ਦਿੰਦਾ। ਤੇ ਦੁੱਧ ਤੋਂ ਵੀ ਫਿਰ ਸਦਕੇ ਜਾਈਏ, ਜਦੋਂ ਦੁੱਧ ਵੇਖਦਾ ਨਾ ਕਿ ਮੇਰਾ ਮਿੱਤਰ ਪਾਣੀ ਮੇਰੀ ਖਾਤਰ ਭਾਫ ਬਣ ਕੇ ਉੱਡ ਗਿਆ, ਤੇ ਦੁੱਧ ਵੀ ਫਿਰ ਪਾਣੀ ਨੂੰ ਮਿਲਣ ਵਾਸਤੇ ਉੱਪਰ ਨੂੰ ਉੱਠਦਾ, ਉਬਾਲੇ ਮਾਰਦਾ, ਇਹ ਗੱਲ ਕਹਿੰਦਾ ਐ ਅਗਨੀ ਤੂੰ ਮੇਰੇ ਮਿੱਤਰ ਨੂੰ ਸੇਕ ਦੇ ਕੇ ਮੇਰੇ ਤੋਂ ਵੱਖ ਕੀਤਾ, ਜਾਂ ਤੇ ਮੈਂ ਉੱਪਰ ਨੂੰ ਉਛਾਲਾ ਖਾ ਕੇ ਆਪਣੇ ਉਸ ਪ੍ਰੀਤਮ ਕੋਲ ਜਾਵਾਂਗਾ, ਨਹੀਂ ਤੇ ਉਬਲ ਕੇ ਤੇਰੇ ਉੱਪਰ ਪੈ ਕੇ ਤੈਨੂੰ ਵੀ ਬੁਝਾ ਦਿਆਂਗਾ, ਕਿਉਂਕਿ ਤੂੰ ਮੇਰੇ ਪ੍ਰੀਤਮ ਪਾਣੀ ਨੂੰ ਮੇਰੇ ਤੋਂ ਵੱਖ ਕੀਤਾ। ਵੇਖੋ ਪ੍ਰੀਤ ਕਿਹੋ ਜੀ। ਰੇ ਮਨ ਐਸੀ ਹਰ ਸਿਓ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ, ਆਵਟਣ ਆਪੇ ਖਵੈ ਦੁੱਧ ਕੋ ਖਪਣ ਨਾ ਦੇ। ਰੇ ਮਨ ਐਸੀ ਹਰ ਸਿਓ ਪ੍ਰੀਤ ਕਰ ਜੈਸੀ ਚੱਕਵੀ ਸੂਰ, ਕਹਿਣ ਲੱਗੇ ਹੇ ਮੇਰੇ ਮਨਾ ਤੂੰ ਇਵੇਂ ਰੱਬ ਨਾਲ ਪ੍ਰੀਤ ਕਰ ਜਿਵੇਂ ਚੱਕਵੀ ਸੂਰਜ ਨਾਲ ਪ੍ਰੀਤ ਕਰਦੀ। ਕਹਿੰਦੇ ਜਦੋਂ ਚੱਕਵੀ ਤੇ ਚੱਕਵਾ ਰਾਤ ਹੁੰਦੀ ਹੈ ਨਾ, ਦੋਵਾਂ ਦਾ ਵਿਛੋੜਾ ਪੈ ਜਾਂਦਾ, ਦੋਵੇਂ ਇਕ ਦੂਸਰੇ ਤੋਂ ਵਿਛੜ ਜਾਂਦੇ ਨੇ ਸਾਰੀ ਰਾਤ। ਕਦੇ ਚੱਕਵੀ ਦਰਿਆ ਦੇ ਉਰਲੇ ਕੰਢੇ ਤੋਂ ਉੱਡਦੀ ਹੈ ਤੇ ਪਰਲੇ ਪਾਸੇ ਜਾਂਦੀ ਹੈ, ਉਹਦੀ ਆਵਾਜ਼ ਨੂੰ ਸੁਣ ਕੇ ਚੱਕਵਾ ਉੱਡਦਾ, ਕੇਵਲ ਰਸਤੇ ਵਿਚ ਮਿਲਾਪ ਹੁੰਦਾ ਤੇ ਆਪਣੇ ਪਿਆਰੇ ਦੇ ਮਿਲਾਪ ਲਈ ਦੋਵੇਂ ਸੂਰਜ ਦੀ ਉਡੀਕ ਕਰਦੇ ਨੇ। ਪਰ ਮੇਰੇ ਗੁਰਦੇਵ ਨੇ ਪਾਵਨ ਬਾਣੀ ਵਿਚ ਦ੍ਰਿਸ਼ਟਾਂਤ ਦਿੱਤਾ, ਕਹਿਣ ਲੱਗੇ ਜਿਸ ਦਿਨ ਸ੍ਰੀ ਰਾਮ ਚੰਦਰ ਜੀ ਸੀਤਾ ਤੋਂ ਵਿਛੜ ਗਏ ਨਾ, ਗੁਰਬਾਣੀ ਵਿਚ ਜ਼ਿਕਰ ਆਉਂਦਾ ਰੋਵੈ ਰਾਮ ਨਿਕਾਲਾ ਭਇਆ ਸੀਤਾ ਲਛਮਣ ਵਿਛੜ ਗਿਆ। ਇੱਥੇ ਤੱਕ ਕਿ ਰਾਮ ਕੂੰਜ ਵਾਂਗ ਕੁਰਲਾਮਦਾ ਹੀ, ਦਰਖਤਾਂ ਨੂੰ ਰਾਹੀਆਂ ਨੂੰ ਪੰਛੀਆਂ ਨੂੰ ਪੁੱਛਿਆ ਮੇਰੀ ਸੀਤਾ ਦੀ ਕੋਈ ਖਬਰ ਹੈ। ਤੇ ਕਹਿੰਦੇ ਦਿਨੇ ਚੱਕਵੀ ਤੇ ਚੱਕਵਾ ਕਲੋਲ ਕਰ ਰਹੇ ਸਨ ਤੇ ਰਾਮ ਚੰਦਰ ਜੀ ਨੇ ਖਿੱਜ ਕੇ ਸਰਾਪ ਦੇ ਦਿੱਤਾ ਕਿ ਮੇਰੀ ਸੀਤਾ ਮੇਰੇ ਤੋਂ ਵਿਛੜੀ ਹੈ ਤੇ ਤੁਸੀਂ ਦਿਨੇ ਹੀ ਕਲੋਲ ਕਰਦੇ ਹੋ ਜਾਂ ਤੁਹਾਨੂੰ ਵੀ ਮੇਰੇ ਵਾਂਗ ਤੜਫਣਾ ਪਵੇਗਾ। ਮਿਥਿਹਾਸ ਕਹਿੰਦਾ ਕਿ ਉਸ ਦਿਨ ਤੋਂ ਚੱਕਵੀ ਤੇ ਚੱਕਵੇ ਦਾ ਰਾਤ ਸਮੇਂ ਵਿਛੋੜਾ ਪੈ ਗਿਆ। ਪਰ ਭਾਈ ਗੁਰਦਾਸ ਜੀ ਕਹਿੰਦੇ ਨੇ ਜੇ ਕਿਤੇ ਚੱਕਵੀ ਤੇ ਚੱਕਵੇ ਨੂੰ ਤੁਸੀਂ ਪਕੜ ਕੇ ਪਿੰਜਰੇ ਵਿੱਚ ਪਾ ਦਿਓ ਤੇ ਰਾਮ ਚੰਦਰ ਜੀ ਦਾ ਸਰਾਪ ਵੀ ਖਤਮ ਹੋ ਜਾਵੇਗਾ, ਦੋਵੇਂ ਮਿਲ ਜਾਣਗੇ। ਇੱਥੇ ਪਿੰਜਰਾ ਕੈਦ ਦਾ ਪ੍ਰਤੀਕ ਨਹੀਂ ਬਲਕਿ ਬੰਦਿਸ਼ ਰਹਿਤ ਮਰਿਆਦਾ ਗੁਰੂ ਦੇ ਕਾਨੂੰਨ ਦੇ ਦਾਇਰੇ ਵਿੱਚ ਜਿਹੜਾ ਆਵੇਗਾ ਉਹਨੂੰ ਪਰਮਾਤਮਾ ਨਾਲੋਂ ਦੁਨੀਆਂ ਦੀ ਕੋਈ ਤਾਕਤ ਕੋਈ ਸਰਾਪ ਕਦੇ ਵਿਛੋੜ ਨਹੀਂ ਸਕੇਗਾ। ਪਰ ਮੇਰੇ ਸਤਿਗੁਰਾਂ ਨੇ ਜਿਹੜਾ ਚੰਗਾ ਦ੍ਰਿਸ਼ਟਾਂਤ ਹੋਵੇ ਨਾ ਉਹ ਵਰਤ ਕੇ ਜਗਿਆਸੂ ਤੇ ਸਿੱਖ ਨੂੰ ਸਿੱਖਿਆ ਦਿੱਤੀ। ਕਹਿਣ ਲੱਗੇ ਚੱਕਵੀ ਤੇ ਚੱਕਵਾ ਰਾਤ ਵਿਛੜਦੇ ਨੇ ਦਿਨੇ ਮਿਲਦੇ ਨੇ, ਆਪਾਂ ਕਹਿੰਦੇ ਹਾਂ ਉਨ੍ਹਾਂ ਨੂੰ ਸਰਾਪ ਮਿਲਿਆ, ਪਰ ਸਾਨੂੰ ਕਿੱਡਾ ਵੱਡਾ ਸਰਾਪ ਮਿਲਿਆ ਕਿ ਅਸੀਂ ਨਾ ਦਿਨੇ ਰੱਬ ਨੂੰ ਮਿਲਦੇ ਹਾਂ ਨਾ ਰਾਤ ਨੂੰ ਰੱਬ ਨੂੰ ਮਿਲਦੇ ਹਾਂ। ਸਾਡੇ ਨਾਲੋਂ ਤੇ ਚੱਕਵੀ ਚੱਕਵਾ ਚੰਗੇ ਨੇ ਨਾ, ਅੱਧਾ ਜੀਵਨ ਵਿਛੋੜੇ ਦਾ ਤੇ ਅੱਧਾ ਮਿਲਾਪ ਦਾ। ਕਬੀਰ ਚੱਕਈ ਜਿਉਂ ਨਿਸ ਬੀਸਰੈ ਆਏ ਮਿਲੇ ਪ੍ਰਭਾਤ, ਜੋ ਜਨ ਵਿਛੜੇ ਰਾਮ ਤੇ ਨਾ ਦਿਨ ਮਿਲੇ ਨਾ ਰਾਤ। ਜਿਹੜੇ ਰੱਬ ਤੋਂ ਵਿਛੜੇ ਨੇ ਨਾ ਦਿਨੇ ਮਿਲਦੇ ਨੇ ਨਾ ਰਾਤ ਨੂੰ ਮਿਲਦੇ ਨੇ, ਕਿੰਨਾ ਵੱਡਾ ਸਰਾਪ ਮਿਲਿਆ ਹੋਵੇਗਾ ਉਨ੍ਹਾਂ ਨੂੰ। ਸੱਚਮੁੱਚ ਉਹ ਤਰਸ ਦੇ ਪਾਤਰ ਨੇ। ਮੇਰੇ ਸਤਿਗੁਰਾਂ ਨੇ ਐਸੀਆਂ ਬਹੁਤ ਉਦਾਹਰਨਾਂ ਦੇ ਕੇ ਇਹ ਜੋਦੜੀ ਕੀਤੀ ਕਿ ਪ੍ਰਭ ਮਿਲਵੇ ਕੋ ਪ੍ਰੀਤ ਮਨ ਲਾਗੀ, ਪਾਏ ਲੱਗੋ ਮੋਹੇ ਕਰੋ ਬੇਨਤੀ, ਕਉ ਸੰਤ ਮਿਲੈ ਵਡਭਾਗੀ। ਕੋਈ ਪ੍ਰਭੂ ਦਾ ਪਿਆਰਾ ਮਾਲਕ ਨਾਲ ਜੁੜੀ ਹੋਈ ਆਤਮਾ ਮੈਨੂੰ ਵੱਡੇ ਭਾਗਾਂ ਨਾਲ ਮਿਲ ਜਾਵੇ ਤੇ ਮੇਰੇ ਅੰਦਰ ਦੀ ਪ੍ਰੀਤ, ਮੇਰੇ ਅੰਦਰ ਦਾ ਪ੍ਰੇਮ ਜੋ ਉਛਾਲੇ ਖਾ ਰਿਹਾ, ਸੱਚਮੁੱਚ ਇਹ ਪ੍ਰਭੂ ਮਲਾਪ ਦਾ ਜਲ ਹਾਸਲ ਕਰ ਸਕੇ। ਐਸੀ ਤੜਫ ਐਸੀ ਬਿਰਹੋਂ ਦੀ ਪੀੜ ਭਗਤ ਕਬੀਰ ਸਾਹਿਬ ਜੀ ਨੇ ਵੀ ਹੰਡਾਈ। ਉਹ ਕਹਿੰਦੇ ਜੇ ਕਿਸੇ ਨੂੰ ਦੁੱਖ ਹੋਵੇ ਨਾ, ਉਹ ਕਹਿੰਦਾ ਇਹਨੂੰ ਪਰਿਵਾਰ ਕੋਲ ਲੈ ਚੱਲੋ, ਇਹਨੂੰ ਵਧੀਆ ਮੰਜਾ ਬਿਸਤਰਾ ਪਲੰਘ ਦੇ ਦਿਓ ਤਾਂ ਕਿ ਇਹਨੂੰ ਚੈਨ ਦੀ ਨੀਂਦ ਆ ਸਕੇ, ਇਹ ਟਿਕ ਸਕੇ। ਪਰ ਪ੍ਰਭੂ ਤੁਹਾਡਾ ਵਿਛੋੜਾ ਇਹੋ ਹੁਣ ਚਿੰਤਾ ਦਾ ਖਟੋਲਾ ਤੇ ਦੁੱਖਾਂ ਦਾ ਵਾਣ ਤੇ ਮਨ ਨੂੰ ਬਿਰਹੇ ਦੀਆਂ ਲੇਪ ਤਲਾਈਆਂ ਬਣਿਆ ਪਿਆ ਤੇ ਸਾਨੂੰ ਤੇਰੇ ਮਿਲਾਪ ਤੋਂ ਬਿਨਾਂ ਟਿਕਾ ਕਿਵੇਂ। ਉਨ੍ਹਾਂ ਨੇ ਪਾਵਨ ਬਾਣੀ ਦੇ ਵਿਚ ਇਸ ਬਿਰਹੋਂ ਦਾ ਇਸ ਪੀੜਾ ਦਾ ਜ਼ਿਕਰ ਕੀਤਾ। ਬਾਬਾ ਫਰੀਦ ਜੀ ਉਨ੍ਹਾਂ ਨੇ ਜ਼ਿਕਰ ਕੀਤਾ, ਕਹਿਣ ਲੱਗੇ ਫਰੀਦਾ ਚਿੰਤ ਖਟੋਲਾ ਵਾਣ ਦੁੱਖ ਬਿਰਹ ਵਿਛਾਵਣ ਲੇਪ, ਇਹੋ ਹਮਾਰਾ ਜੀਵਨਾ ਤੂੰ ਸਾਹਿਬ ਸੱਚੇ ਵੇਖ। ਭਗਤ ਕਬੀਰ ਸਾਹਿਬ ਉਨ੍ਹਾਂ ਨੇ ਜ਼ਿਕਰ ਕੀਤਾ, ਕਹਿਣ ਲੱਗੇ ਲੋਕੀ ਕਹਿੰਦੇ ਤਨ ਤੇ ਆਰਾ ਚੱਲੇ ਇਹਦੀ ਬੜੀ ਪੀੜਾ, ਪਰ ਦੁਨੀਆਂ ਦੇ ਲੋਕੋ ਕਦੇ ਪਰਮਾਤਮਾ ਦੇ ਵਿਛੋੜੇ ਦਾ ਅਹਿਸਾਸ ਤਾਂ ਕਰੋ। ਇਹ ਵਿਛੋੜਾ ਤੇ ਤਨ ਤੇ ਚੱਲਣ ਵਾਲੇ ਆਰੇ ਨਾਲੋਂ ਵੀ ਜ਼ਿਆਦਾ ਪੀੜ ਦਿੰਦਾ, ਇਸ ਕਰਕੇ ਤਨ ਤੇ ਆਰਾ ਚੱਲ ਜਾਵੇ ਉਹ ਚੰਗਾ, ਪਰ ਪ੍ਰਭੂ ਦਾ ਵਿਛੋੜਾ ਸਾਥੋਂ ਨਹੀਂ ਸਹਾਰਿਆ ਜਾਂਦਾ। ਉਨ੍ਹਾਂ ਨੇ ਅੰਦਰ ਦੀ ਬਿਰਹੋਂ ਦੀ ਤੜਫ ਦਾ ਜ਼ਿਕਰ ਕੀਤਾ, ਕਹਿਣ ਲੱਗੇ ਕਰਵਤ ਭਲਾ ਨਾ ਕਰਵਟ ਤੇਰੀ। ਦੋ ਸ਼ਬਦ ਨੇ, ਇੱਕ ਕਰਵਟ ਤੇ ਇੱਕ ਕਰਵਤ। ਕਰਵਤ ਦਾ ਅਰਥ ਹੁੰਦਾ ਆਰਾ, ਇਹਨੂੰ ਕਲਵੱਤਰ ਵੀ ਕਿਹਾ ਤੇ ਕਈ ਵਿਦਵਾਨਾਂ ਨੇ ਇਹਦਾ ਉਚਾਰਨ ਕਰਵਤ ਵੀ ਕੀਤਾ ਕਿ ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬੇਨਤੀ ਮੇਰੀ, ਹਉ ਵਾਰੀ ਮੁੱਖ ਫੇਰ ਪਿਆਰੇ, ਕਰਵਟ ਦੇ ਮੋਕੋ ਕਾਹੇ ਕੋ ਮਾਰੇ, ਜੋ ਤਨ ਚੀਰੈ ਅੰਗ ਨਾ ਮੋਰੋ, ਪਿੰਡ ਪਰੈ ਤੋ ਪ੍ਰੀਤ ਨਾ ਤੋਰੋ, ਹਮ ਤੁਮ ਬੀਚ ਭਇਓ ਨੀ ਕੋਈ, ਤੁਮੈ ਸੋ ਕੰਤ ਨਾਰ ਹਮ ਸੋਈ, ਕਹਿਤ ਕਬੀਰ ਸੁਨੋ ਰੇ ਰੋਈ, ਅਬ ਤੁਮਰੀ ਪ੍ਰਤੀਤ ਨਾ ਹੋਈ। ਆਪਾਂ ਕਹਾਂਗੇ ਬਾਣੀ ਦੇ ਬਚਨ ਨੇ ਕਿ ਪ੍ਰੈਕਟੀਕਲ ਤੌਰ ਤੇ ਐਸਾ ਹੋ ਸਕਦਾ, ਕੋਈ ਇਤਿਹਾਸਕ ਹਵਾਲਾ ਦਿਓ। ਵੇਖੋ ਚਾਂਦਨੀ ਚੌਂਕ ਵਿਚ ਗੁਰੂ ਤੇਗ ਬਹਾਦਰ ਸਾਹਿਬ ਤੋਂ ਪਹਿਲਾਂ ਜਦੋਂ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਨੂੰ ਸ਼ਹੀਦ ਕੀਤਾ ਜਾਣ ਲੱਗਾ ਨਾ, ਤੇ ਇਨ੍ਹਾਂ ਨੂੰ ਕਿਹਾ, ਕਹਿਣ ਲੱਗੇ ਤੁਸੀਂ ਇਸਲਾਮ ਧਾਰਨ ਕਰ ਲਓ, ਗੁਰੂ ਤੋਂ ਮੂੰਹ ਮੋੜ ਲਵੋ ਤੇ ਅਸੀਂ ਤੁਹਾਨੂੰ ਬਖਸ਼ ਦਿਆਂਗੇ। ਪਰ ਫਿਰ ਵੀ ਜਦੋਂ ਇਹ ਗੁਰੂ ਪ੍ਰੀਤ ਵਿਚ ਜੁੜੇ ਰਹੇ, ਮੈਂ ਕਹਿੰਦਾ ਦੁਨੀਆਂ ਵਿਚ ਲੋਕੀ ਉਦਾਹਰਨਾਂ ਦਿੰਦੇ ਨੇ ਕਿ ਕਿਸੇ ਨੇ ਦੁਨਿਆਵੀ ਪ੍ਰੀਤ ਦੀ ਖਾਤਰ ਕੰਨ ਪੜਵਾ ਕੇ ਮੁੰਦਰਾਂ ਪਵਾਈਆਂ, ਕੋਈ ਜੰਡ ਹੇਠ ਕੱਟਿਆ ਗਿਆ, ਕੋਈ ਕੱਚੇ ਘੜੇ ਤੇ ਤਰਿਆ, ਇਹ ਸਾਨੂੰ ਸਾਰਾ ਕੁਝ ਚੇਤੇ ਹੈ। ਪਰ ਚਮਕੌਰ ਦੀ ਕੱਚੀ ਗੜੀ ਵਿਚ ਪੰਜਾਂ ਪਿਆਰਿਆਂ ਵਿੱਚੋਂ ਤਿੰਨ ਪਿਆਰੇ ਸ਼ਹੀਦ ਹੋ ਗਏ, ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ, 40 ਗੁਰਸਿੱਖਾਂ ਨੇ ਗੁਰੂ ਪ੍ਰੀਤ ਦੀ ਖਾਤਰ ਕੱਚੀ ਗੜੀ ਵਿੱਚ ਆਪਣਾ ਆਪ ਕੁਰਬਾਨ ਕੀਤਾ, ਇਹ ਸਾਨੂੰ ਚੇਤੇ ਨਹੀਂ ਹੈ। ਆਪਾਂ ਕਹਿੰਦੇ ਕੋਈ ਜੰਡ ਹੇਠ ਕੱਟਿਆ ਗਿਆ, ਪਰ ਨਨਕਾਣਾ ਸਾਹਿਬ ਗੁਰੂ ਕਾ ਅਸਥਾਨ ਸੀ, ਗੁਰੂ ਨਾਲ ਪ੍ਰੀਤ ਕਰਨ ਵਾਲਿਆਂ ਨੇ ਗੁਰ ਅਸਥਾਨ ਦੀ ਪ੍ਰੀਤ ਦੀ ਖਾਤਰ ਭਾਈ ਲਕਸ਼ਮਣ ਸਿੰਘ ਧਾਰੋਵਾਲੀ ਦੇ ਸਮੇਤ ਵੇਖੋ ਇਨ੍ਹਾਂ ਨੂੰ ਜੰਡ ਨਾਲ ਬੰਨ ਕੇ ਜਿਉਂਦਿਆਂ ਸਾੜ ਦਿੱਤਾ ਗਿਆ। ਗੁਰੂ ਦੀ ਪ੍ਰੀਤ ਵਿੱਚ ਭਿੱਜੇ ਹੋਏ ਇਹ ਜੰਡ ਨਾਲ ਬੰਨ ਕੇ ਕੱਟੇ ਗਏ, ਸਾੜੇ ਗਏ, ਪਰ ਉਨ੍ਹਾਂ ਨੇ ਸੱਚ ਕਰ ਵਿਖਾਇਆ ਕਿ ਸਾਨੂੰ ਕੋਈ ਕੱਟ ਦੇਵੇ, ਕੋਈ ਭੁੰਨ ਦੇਵੇ, ਕੋਈ ਸਾੜ ਦੇਵੇ, ਪਰ ਇਸ ਪ੍ਰੀਤ ਵਿੱਚ ਫਰਕ ਕੋਈ ਨਹੀਂ ਪੈਣਾ। ਅਸੀਂ ਕਹਿੰਦੇ ਕਿਸੇ ਨੇ ਕੰਨ ਪੜਵਾ ਕੇ ਮੁੰਦਰਾਂ ਪਵਾਈਆਂ, ਪਰ ਭੁੱਲ ਗਿਆ ਸਾਨੂੰ ਗੁਰੂ ਕਾ ਸਿੱਖ ਭਾਈ ਮਤੀ ਦਾਸ। ਜਲਾਦ ਨੇ ਕਿਹਾ ਕੋਈ ਆਖਰੀ ਇੱਛਾ ਹੈ, ਤੇ ਪਤਾ ਕਿਹੜੀ ਆਖਰੀ ਇੱਛਾ ਉਨ੍ਹਾਂ ਨੇ ਦੱਸੀ? ਮਤੀ ਦਾਸ ਨੂੰ ਕਹਿਣ ਜਲਾਦ ਲੱਗਾ, ਮਤੀ ਦਾਸ ਨਾਲ ਦੂਸਰੀ ਗੱਲ ਹੋਵੇ, ਜੇ ਕੋਈ ਹੋਵੇ ਤੇਰੀ ਆਖਰੀ ਇੱਛਾ ਐਸ ਘੜੀ ਐਸ ਪਲ ਹੋਵੇ। ਮਤੀ ਦਾਸ ਨੇ ਮੋੜ ਜਵਾਬ ਦਿੱਤਾ, ਜੇਕਰ ਆਖਰੀ ਇੱਛਾ ਹੱਲ ਹੋਵੇ, ਜਦੋਂ ਚੱਲੇ ਮੇਰੇ ਤਨ ਉੱਪਰ ਆਰਾ ਤੇ ਮੇਰਾ ਮੁੱਖ ਗੁਰੂ ਚਰਨਾਂ ਵੱਲ ਹੋਵੇ। ਭਾਈ ਮਤੀ ਦਾਸ ਜੀ ਕਹਿਣ ਲੱਗੇ, ਜਦੋਂ ਮੇਰੇ ਤਨ ਤੇ ਆਰਾ ਚੱਲੇ, ਉਦੋਂ ਮੇਰਾ ਮੂੰਹ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵੱਲ ਹੋਣਾ ਚਾਹੀਦਾ। ਅੱਜ ਕੀ ਕਹੀਏ ਉਨ੍ਹਾਂ ਨੌਜਵਾਨਾਂ ਨੂੰ ਜਿਨ੍ਹਾਂ ਨੇ ਨਸ਼ਿਆਂ ਵਿੱਚ ਗਲਤਾਨ ਹੋ ਕੇ ਮੂੰਹ ਸਿਰ ਮਨਾ ਕੇ ਗੁਰੂ ਤੋਂ ਆਪਣਾ ਮੂੰਹ ਮੋੜ ਲਿਆ, ਪਰ ਭਾਈ ਤਾਰੂ ਸਿੰਘ ਆਪਣੀ ਖੋਪੜੀ ਵੀ ਲਵਾ ਲੈਂਦੇ ਨੇ, ਪਰ ਇੱਕੋ ਗੱਲ ਕਹਿੰਦੇ ਨੇ ਗੁਰੂ ਨਾਲ ਪ੍ਰੀਤ ਸਿੱਖੀ ਜਿਹੜੀ ਹੈ ਉਹ ਸਿਦਕ ਜਿਹੜਾ ਉਹ ਕੇਸਾਂ ਸਵਾਸਾਂ ਨਾਲ ਨਿਭਣਾ ਚਾਹੀਦਾ। ਗੁਰੂ ਪ੍ਰੇਮ ਵਿੱਚ ਭਿੱਜੇ ਬਾਬਾ ਦੀਪ ਸਿੰਘ ਜੀ ਸੀਸ ਕੱਟ ਕੇ ਤਲੀ ਤੇ ਰੱਖ ਕੇ ਤੁਰਦੇ ਨੇ, ਭਾਈ ਮਨੀ ਸਿੰਘ ਜੀ ਬੰਦ ਬੰਦ ਕਟਾਉਂਦੇ ਨੇ, ਇਹ ਗੁਰੂ ਪਿਆਰ ਦੀ ਹੈ ਨਾ ਨਿਸ਼ਾਨੀ। ਤਾਂ ਮੇਰੇ ਗੁਰੂ ਰਾਮਦਾਸ ਜੀ ਨੇ ਬਚਨ ਕਹੇ, ਮਾਤਾ ਪ੍ਰੀਤ ਕਰੇ ਪੁੱਤ ਖਾਏ, ਮੀਨੇ ਪ੍ਰੀਤ ਭਈ ਜਲ ਨਹਾਏ, ਸਤਿਗੁਰ ਪ੍ਰੀਤ ਗੁਰਸਿੱਖ ਮੁਖ। ਦਾ ਜ਼ਿਕਰ ਮੇਰੇ ਗੁਰਦੇਵ ਗੁਰੂ ਰਾਮਦਾਸ ਜੀ ਆਰੰਭਕ ਪੰਕਤੀਆਂ ਵਿੱਚ ਕਰ ਰਹੇ ਨੇ ਕਿ ਗੁਰੂ ਦੇ ਸਿੱਖ ਦੀ, ਸਤਿਗੁਰੂ ਨਾਲ ਪ੍ਰਭੂ ਭਗਤ ਦੀ, ਆਪਣੇ ਮਾਲਕ ਨਾਲ ਕਿਹੋ ਜੀ ਪ੍ਰੀਤ ਹੈ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਗੁਰੂ ਸ਼ਬਦ ਦੀ ਵਿਚਾਰ ਸਰਵਣ ਕਰੀਏ।
ਸਤਨਾਮ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਚੌਥਾ, ਹਰ ਸਿਓ ਪ੍ਰੀਤ ਅੰਤਰ ਮਨ ਬੇਦਿਆ, ਹਰ ਬਿਨ ਰਹਿਣ ਨਾ ਜਾਈ।
ਚੌਥੇ ਗੁਰਦੇਵ ਧੰਨ ਗੁਰੂ ਰਾਮਦਾਸ ਜੀ ਇਸ ਪ੍ਰੀਤ ਦਾ ਜ਼ਿਕਰ ਕਰ ਰਹੇ ਨੇ ਕਿ ਮੇਰੀ ਪਰਮਾਤਮਾ ਨਾਲ ਪ੍ਰੀਤ ਕਿਹੋ ਜੀ ਹੈ। ਸਾਹਿਬ ਕਹਿ ਰਹੇ ਨੇ ਹਰ ਸਿਓ ਪ੍ਰੀਤ, ਮੇਰੀ ਹਰੀ ਨਾਲ ਪ੍ਰੀਤ, ਅੰਤਰ ਮਨ ਬੇਦਿਆ, ਅੰਤਰ ਦਾ ਅਰਥ ਹਿਰਦਾ ਤੇ ਮਨ, ਦੋਵੇਂ ਹੁਣ ਪ੍ਰਭੂ ਪ੍ਰੇਮ ਦੇ ਤੀਰਾਂ ਵਿੱਚ ਵਿੰਨੇ ਗਏ ਨੇ। ਤੇ ਸਾਹਿਬ ਕਹਿੰਦੇ ਨੇ ਹਰ ਬਿਨ ਰਹਿਣ ਨਾ ਜਾਈ, ਹੁਣ ਹਰੀ ਪਰਮਾਤਮਾ ਤੋਂ ਬਿਨਾ ਰਿਹਾ ਨਹੀਂ ਜਾ ਸਕਦਾ, ਕਿਉਂਕਿ ਹਰ ਹਰ ਬੂੰਦ ਭਏ ਹਰ ਸਵਾਮੀ, ਹਮ ਚਾਤਰਕ ਬਿਲਲ ਬਿਲ ਲਾਤੀ, ਜਿਉਂ ਅਮਲੀ ਬਿਨ ਅਮਲੈ ਮਰ ਜਾਈ ਹੈ, ਤਿਉਂ ਹਰ ਬਿਨ ਹਰ ਹਮ ਮਰ ਜਾਤੀ। ਹੇ ਪ੍ਰਭੂ, ਜਿਵੇਂ ਇੱਕ ਨਸ਼ਈ ਨਸ਼ੇ ਤੋਂ ਬਿਨਾਂ ਮਰ ਜਾਂਦਾ, ਜਿਵੇਂ ਮਛਲੀ ਪਾਣੀ ਤੋਂ ਬਿਨਾਂ ਮਰ ਜਾਂਦੀ ਹੈ, ਅਸੀਂ ਹੁਣ ਤੁਹਾਡੇ ਤੋਂ ਬਿਨਾਂ ਨਹੀਂ ਰਹਿ ਸਕਦੇ।
ਜਿਉਂ ਮਛਲੀ ਬਿਨ ਨੀਰੈ ਬਿਨ ਸੈ, ਤਿਉਂ ਨਾ ਮੈਂ ਬਿਨ ਮਰ ਜਾਈ।
ਜਿਵੇਂ ਇੱਕ ਮਛਲੀ ਨੂੰ ਪਾਣੀ ਤੋਂ ਵੱਖ ਕਰਕੇ ਉਹਨੂੰ ਕਵੋ, ਤੈਨੂੰ ਸੋਹਣੇ ਸੀਸ ਮਹੱਲ ਅੰਦਰ ਸੰਖ ਮਰਮਰ ਨਾਲ ਜੜੇ ਹੀਰੇ ਜਵਾਹਰਾਤ ਨਾਲ ਔਰ ਚਿੱਤਰਕਾਰੀ ਨਾਲ ਉਕਰੇ ਹੋਏ ਮਹੱਲਾਂ ਵਿੱਚ ਸੋਹਣੇ ਪਲੰਘ ਤੇ ਤੈਨੂੰ ਮਖਮਲੀ ਬਿਸਤਰੇ ਵਿਛਾ ਕੇ ਮਛਲੀ ਤੈਨੂੰ ਪਾਣੀ ਤੋਂ ਬਾਹਰ ਕੱਢ ਕੇ ਉਹਦੇ ਤੇ ਰੱਖ ਦਈਏ, ਉਹ ਕਹੇਗੀ ਮੈਂ ਮਰ ਜਾਵਾਂਗੀ, ਮੈਨੂੰ ਇਹ ਸਾਰਾ ਕੁਝ ਨਹੀਂ ਚਾਹੀਦਾ, ਮੈਨੂੰ ਤੁਸੀਂ ਮੇਰੇ ਪਾਣੀ ਨਾਲ ਹੀ ਮਿਲਾ ਦਿਓ। ਸਾਹਿਬ ਜੀ ਨੇ ਪਾਵਨ ਬਾਣੀ ਵਿੱਚ ਜ਼ਿਕਰ ਕੀਤਾ, ਮੀਨ ਪਕਰ ਹਾਂਕਿਓ ਅਰ ਕਾਟਿਓ, ਰਾਂਧ ਕੀਓ ਬੋ ਬਾਣੀ, खंड खंड कर भोजन कीनो तऊ न बिसरियो पानी, मछी दे परिवार वांग जीवन मरण ना बिसरिया पानी। जिवें मछली दे दादे पड़दादे नगर दादे शुरू तो कुला पानी विच रहिंदियां ने ते अज दी मछली भी पानी विच रहिंदी है। जिन्हां सिख परिवारां दी प्रीत धुर तो है उन्हां दे बाबे भी सिख, उन्हां दे पड़दादे भी सिख ते उन्हां दे गां पोतरे भी सिख, क्योंकि मछी दा परिवार है ना। मछी दे परिवार वांग जीवन मरण ना बिसरिया पानी, वह कदे पानी तो बिना नहीं रह सकते ते गुरु का सिख गुरु तो बिना परमात्मा तो बिना नहीं रह सकता। मेरे गुरु तेग बहादुर साहब ने जदों प्रभु दी भजन बंदगी करन दी विधि दसी ना ते साहब कहिंदे एवें प्रीत कर जिवें एक मछली पानी नाल करदी है। कहो नानक हर भज मना जे बिद जल को मीन। ते असी हैरान होवांगे कि पानी विच तां डड्डू भी रहिंदा, पानी विच तां कछू कमां भी रहिंदा, पर मछली दी क्यों उदाहरण दित्ती है? कदे किसी ने नहीं कहा कि हे मना एवें प्रीत कर जिवें डड्डू पानी नाल प्रीत करदा, कछु कमां करदा। नहीं, असी वेखदे हां ये सारे मतलब प्रस्त ने, स्वार्थी ने। डड्डू पानी विच भी रहिंदा है ते पानी तो बाहर भी रह जांदा है। जिहड़ा सिख गुरु कोल आवे भी ते गुरु तो बिना भी रह सके, होर थावां ते भी चलिया जावे, उहदी प्रीत डड्डू वर्गी है, उहदी प्रीत कछु कमे वर्गी आ कि हौली हौली तुरिया ते मस्या वाले दिन संगरांद वाले दिन आ गया ते गुजारा हो गया। पर मछली तां रोज पानी विच रहिंदी है ना। गुरु के सिख दी प्रीत डड्डू वर्गी नहीं, कछु कमे वर्गी नहीं, मछली वर्गी है। एक हिंदी का कवि होया रहीम, स्कूलां विच पढ़दियां आपां उन्हां दे दोहे पढ़े ने कि खीरा सिरसै काट कै मलियत नमक लगाए, रहमन करुए मुखन को चइयत इह सजाए। कहिंदे खीरा कटदे आ ते उहदी कुड़त्तन दूर करन वास्ते उहदी गर्दन कट के उत्ते आपां नमक ला के मलदे आ ते जिहड़ा बंदा कौड़ा बोलदा होवे उहनूं वी तां फिर इहो सजा चाहीदी है ना। उस रहीम कवि ने जदों वेख्या कि सरोवर तालाब सुक गया, जिहड़े पंछी सन उह खंभां नाल उडारियां मार के किसी होर थां ते चले गए, डड्डू ने छड़प्पे मारे ते उह छड्ड के दूजी जगह ते चलिया गया, कछु कमां वी अपनी चाल नाल तुरिया ते किसी होर थां वल उहने अपने आप नूं समझिया कि मैं उत्थे जा के जिउंदा रह सकांगा। पर हीम कवि कहिंदा है मैं मछली वेखी उह तड़फ तड़फ के उत्थे ही मर गई, क्योंकि वह पानी तो बिना नहीं रह सकती। उन्होंने वचन कहे सर सूखे पंखी उड़े औरन देश सदाए, कहन लगे मीन दीन बिन पंख के कहो रहीम कत जाए। कहिंदे मछली विचारी कोल ना उड़न लई खंभ ते ना उहदा पानी तो बिना गुजारा, वह भला होर कित्थे जा सकती है। इस करके साहब कह रहे ने ज्यों मछली बिन नीरै बिनसै, जिवें एक मछली पानी तो बिना मर जाती है इसे तरह त्यों नामे बिन मर जाई, इवें नाम तो बिना साड़ी आत्मक मौत हो जाती है। आखां जीवां विसरे मर जाऊं, धरती तां हीरे लाल जड़ती पलंग लाल जड़ाओ, मोहनी मुख मणि सोहै करे रंग पसाओ, मत देख भूला विसरे तेरा चित न आवे नाओ, हर बिन जियो जल बल जाओ, मैं अपना गुरकूश देखिया अवर ना ही थाओ। साहब कहिंदे होर ते थां ही कोई नहीं है।
मेरे प्रभ कृपा जल देवा हर नाई,
हे मेरे प्रभु जी मेरे ते कृपा करो, मेनू अपनी सिफत सलाह दा जल दे दियो।
हो अंतर नाम मंगा दिन राती नामे ही सात पाई,
हे मेरे प्रभु मैं दिने रात अपने हिरदे घर विच नाम दी ही मंग करदा हां ते नाम रूपी जल नाल ही मेरे अंदर शांति पैदा हुंदी है। यही कारण के गुरु रामदास जी ने सदा ही गुरु अमरदास जी तो नाम ही मंगया, मेरे मीत गुरदेव मोको राम नाम परगास, गुरमत नाम मेरा प्राण सखाई हर कीरत हमरी रह रास। जे गुरु अमरदास जी ने कहा तुसी दमा दो कुछ मंग लो, कपड़े दी दुकान पा दईए, कोई दाज दहेज कोई धन दे दईए, ਤੇ ਸਾਹਿਬ ਜੀ ਨੇ ਕਿਹਾ ਸੀ ਹਰ ਪ੍ਰਭ ਮੇਰੇ ਬਾਬੁਲਾ ਹਰ ਦੇਵੋ ਦਾਨ ਮੈਂ ਦਾਜੋ ਹਰ ਕੱਪੜਾ ਹਰ ਸ਼ੋਭਾ ਦੇਵੋ ਜਿਤ ਸਵਰੈ ਮੇਰਾ ਕਾਜੋ ਕਿਰਪਾ ਕਰੋ ਮੈਨੂੰ ਨਾਮ ਦਾ ਕੱਪੜਾ ਨਾਮ ਦਾ ਧਨ ਮੈਨੂੰ ਨਾਮ ਦੀ ਹੱਟੀ ਨਾਮ ਦਾ ਸੌਦਾ ਦੇ ਦਿਓ ਤਾਂ ਕਿ ਮੇਰਾ ਲੋਕ ਤੇ ਪਰਲੋਕ ਸਵਰ ਸਕੇ ਇਹ ਪਾਵਨ ਗੁਰ ਪੰਕਤੀਆਂ ਜਿਸ ਵਿਚ ਗੁਰਦੇਵ ਜੀ ਦੇ ਮਰਕਜੀ ਬੋਲ ਭਾਵ ਕੇਂਦਰੀ ਬੋਲ ਹਨ
ਜਿਉ ਚਾਤ੍ਰਿਕ ਜਲ ਬਿਨ ਬਿਲ ਲਾਵੈ ਬਿਨ ਜਲ ਪਿਆਸ ਨਾ ਜਾਈ
ਹੁਣ ਦੂਸਰੀ ਉਦਾਹਰਨ ਗੁਰੂ ਰਾਮਦਾਸ ਜੀ ਇੱਕ ਬਬੀਏ ਦੀ ਦਿੰਦੇ ਨੇ ਜਿਹੜਾ ਪ੍ਰਿਓ ਪ੍ਰਿਓ ਕਰਕੇ ਸਵਾਂਤੀ ਬੂੰਦ ਨੂੰ ਪੁਕਾਰਦਾ ਉਹਦੇ ਅੱਗੇ ਕੋਈ ਪਾਣੀ ਦਾ ਤਲਾਬ ਵੀ ਭਰ ਕੇ ਰੱਖ ਦੇਵੇ ਵੇਖੋ ਬਬੀਹਾ ਸਵਾਂਤੀ ਬੂੰਦ ਦੀ ਖੋਜ ਵਾਸਤੇ ਜੰਗਲਾਂ ਬੇਲਿਆਂ ਦੇ ਉੱਪਰੋਂ ਦੀ ਉੱਡਦਾ ਪਰਬਤਾਂ ਦੇ ਉੱਪਰੋਂ ਦੀ ਲੰਘਦਾ ਠਾਠਾਂ ਮਾਰਦੇ ਸਮੁੰਦਰਾਂ ਦੇ ਉੱਪਰੋਂ ਦੀ ਗੁਜ਼ਰਦਾ ਪਰ ਮਜਾਲ ਹੈ ਕਿ ਉਹਨੂੰ ਸਵਾਂਤੀ ਬੂੰਦ ਤੋਂ ਬਿਨਾਂ ਕਿਤੇ ਚੈਨ ਆਉਂਦਾ ਹੋਵੇ ਸਾਹਿਬ ਕਹਿੰਦੇ ਸਿੱਖਾ ਭਾਵੇਂ ਨਕਲੀ ਗੁਰੂਆਂ ਦਾ ਹੜ ਆਇਆ ਪਿਆ ਹੋਵੇ ਭਾਵੇਂ ਨਕਲੀ ਗੁਰੂ ਉੱਚੇ ਪਰਬਤਾਂ ਵਾਂਗ ਦਿਖਾਈ ਦੇ ਰਹੇ ਹੋਣ ਜੰਗਲ ਬੇਲਿਆਂ ਦੀ ਤਰ੍ਹਾਂ ਉਨ੍ਹਾਂ ਦੀ ਬਹੁਤਾਤ ਹੋਵੇ ਤੂੰ ਬਬੀਹਾ ਬਣ ਕੇ ਉੱਡ ਤੇ ਜਦੋਂ ਤੱਕ ਧੰਨ ਗੁਰੂ ਗ੍ਰੰਥ ਸਾਹਿਬ ਰੂਪੀ ਜਲ ਤੈਨੂੰ ਨਾ ਮਿਲ ਜਾਣ ਤੂੰ ਵੀ ਭਾਈ ਮੱਖਣ ਸ਼ਾਹ ਵਾਂਗ ਕਿਤੇ ਉਦੋਂ ਤੱਕ ਟਿਕੀ ਨਾ ਬਾਈ ਨਕਲੀ ਗੁਰੂ ਵੀ ਬੈਠੇ ਸਨ ਬਾਬੇ ਬਕਾਲੇ ਦੀ ਧਰਤੀ ਤੇ ਪਰ ਬਬੀਹੇ ਰੂਪੀ ਭਾਈ ਮੱਖਣ ਸ਼ਾਹ ਨੂੰ ਤਾਂ ਗੁਰੂ ਤੇਗ ਬਹਾਦਰ ਸਾਹਿਬ ਰੂਪੀ ਸਵਾਂਤੀ ਜਲ ਦੇ ਨਾਲ ਹੀ ਚੈਨ ਆ ਸਕਦਾ ਸੀ ਨਾ ਸਾਹਿਬ ਕਹਿੰਦੇ ਬਬੀਹਾ ਵੇਖੋ ਉੱਡਦਾ ਭਟਕਦਾ ਕਿਉਂਕਿ ਉਹਦੀ ਮੰਜ਼ਿਲ ਕੇਵਲ ਸਵਾਂਤੀ ਬੂੰਦ ਹੈ ਚਾਤ੍ਰਿਕ ਚਿੱਤ ਸੁਚਿੱਤ ਸੁਸਾਜਨ ਚਾਹੀਏ ਜਿਸ ਸੰਗ ਲਾਗੇ ਪ੍ਰਾਣ ਤਸੈ ਕੋ ਆਹੀ ਹੈ ਬਨ ਬਨ ਫਿਰਤ ਉਦਾਸ ਬੂੰਦ ਜਲ ਕਾਰਨ ਹੈ ਹਰਹਾਂ ਤਿਉ ਹਰ ਜਨ ਮੰਗੈ ਨਾਮ ਨਾਨਕ ਬਲਹਾਰਨ ਅਸੀਂ ਪੜ੍ਹਦੇ ਹਾਂ ਸਗਲ ਗੁਣਾ ਕੇ ਦਾਤੇ ਸੁਆਮੀ ਬਿਨੋ ਸੁਨੋ ਇਕ ਦੀਨਾ ਦੇਹੋ ਦਰਸ ਨਾਨਕ ਬਲਹਾਰੀ ਜੀੜਾ ਬਲ ਬਲ ਕੀਨਾ ਆਸ ਪਿਆਸੀ ਤਿਰਕੈ ਤਾਈ ਜਿਉ ਚਾਤ੍ਰਿਕ ਬੂੰਦੇਰੇ ਕਹੋ ਨਾਨਕ ਜੀੜਾ ਬਲਹਾਰੀ ਦੇਹੋ ਦਰਸ ਪ੍ਰਭ ਮੇਰੇ ਹੇ ਪ੍ਰਭੂ ਸਾਡੇ ਅੰਦਰ ਦੀ ਪਿਆਸ ਸਾਡੇ ਅੰਦਰ ਦਾ ਵਿਰਲਾਪ ਇਸ ਤਰ੍ਹਾਂ ਜਿਵੇਂ ਇੱਕ ਬਬੀਹਾ ਸਵਾਂਤੀ ਬੂੰਦ ਨੂੰ ਤਰਸਦਾ ਜਦੋਂ ਭਗਤ ਸਦਨਾ ਜੀ ਨੇ ਸੁਣਿਆ ਨਾ ਕਿ ਲੋਕੀ ਮੈਨੂੰ ਕਸਾਈ ਕਹਿੰਦੇ ਨੇ ਮੁਕਤ ਨਹੀਂ ਹੋਣਾ ਤੇ ਉਨ੍ਹਾਂ ਨੇ ਜੋਦੜੀ ਕੀਤੀ ਕਹਿਣ ਲੱਗੇ ਤਬ ਗੁਣ ਕਹਾਂ ਜਗਤ ਗੁਰਾ ਜੋ ਕਰਮ ਨਾ ਨਾਸੈ ਸਿੰਘ ਸ਼ਰਨ ਕਤ ਜਾਈਐ ਜੋ ਜੰਬੋ ਗਰਾਸੈ ਜੇ ਸ਼ੇਰ ਦੀ ਸ਼ਰਨ ਵਿਚ ਜਾ ਕੇ ਗਿੱਦੜਾਂ ਤੇ ਲੂੰਬੜਾਂ ਦਾ ਹੀ ਡਰ ਰਿਹਾ ਤੇ ਸ਼ੇਰ ਦੀ ਸ਼ਰਨ ਵਿਚ ਜਾਣ ਦਾ ਫਾਇਦਾ ਕੀ ਪਰ ਮੈਨੂੰ ਪਤਾ ਕਿ ਤੂੰ ਜ਼ਰੂਰ ਮੈਨੂੰ ਮੁਕਤ ਕਰੇਗਾ ਔਰ ਮਰਨ ਤੋਂ ਬਾਅਦ ਨਹੀਂ ਜਿਉਂਦਿਆਂ ਜੀ ਮੁਕਤੀ ਚਾਹੀਦੀ ਹੈ ਉਥੇ ਭਗਤ ਸਦਨਾ ਜੀ ਦਾ ਇੱਕੋ ਸ਼ਬਦ ਹੈ ਗੁਰਬਾਣੀ ਵਿਚ ਉਨ੍ਹਾਂ ਨੇ ਉਦਾਹਰਨ ਦਿੱਤੀ ਕਹਿਣ ਲੱਗੇ ਏਕ ਬੂੰਦ ਜਲ ਕਾਰਨ ਹੈ ਚਾਤ੍ਰਿਕ ਦੁੱਖ ਪਾਵੈ ਪ੍ਰਾਣ ਗਏ ਸਾਗਰ ਮਿਲੇ ਫੁਨ ਕਾਮਨਾ ਆਵੈ ਜੇ ਬਬੀਹਾ ਸਾਰੀ ਉਮਰ ਤਰਸਦਾ ਮਰ ਗਿਆ ਸਵਾਂਤੀ ਬੂੰਦ ਨੂੰ ਤੇ ਮਰਨ ਤੋਂ ਬਾਅਦ ਉਹਦੇ ਅੱਗੇ ਸਮੁੰਦਰ ਵੀ ਪਾਣੀ ਦਾ ਰੱਖ ਦਿਓ ਉਹਨੂੰ ਕੀ ਲਾਭ ਇਹ ਲੋਕੀ ਤਾਂ ਐਵੇਂ ਕਹੀ ਜਾਂਦੇ ਨੇ ਮਰਨ ਤੋਂ ਬਾਅਦ ਮੁਕਤੀ ਜਾਂ ਮਰਨ ਤੋਂ ਬਾਅਦ ਪ੍ਰਭੂ ਮਲਾਪ ਨਹੀਂ ਕਹਿਤ ਕਬੀਰ ਸੁਣੋ ਰੇ ਸੰਤੋ ਖੇਤ ਹੀ ਕਰੋ ਨਬੇਰਾ ਅਬ ਕੀ ਬਾਰ ਬਖਸ਼ ਬੰਦੇ ਕੋ ਬੌਰ ਨਾ ਭਵਜਲ ਫੇਰਾ ਕਹਿੰਦੇ ਹੁਣੇ ਨਬੇੜਾ ਕਰ ਹੁਣੇ ਸਵਾਂਤੀ ਬੂੰਦ ਦਾ ਜਲ ਦੇ ਹੁਣੇ ਮੁਕਤੀ ਦੇ ਕਿਉਂਕਿ ਮੂਏ ਹੋਏ ਜੋ ਮੁਕਤ ਦਿਓਗੇ ਮੁਕਤ ਨਾ ਜਾਣੈ ਕੋਇਲਾ ਜੇ ਮਰਨ ਤੋਂ ਬਾਅਦ ਮੁਕਤੀ ਦਿੱਤੀ ਤੇ ਕੀ ਪਤਾ ਕਿਨੂੰ ਪਤਾ ਲੱਗਣਾ ਵੀ ਮੁਕਤ ਹੋਏ ਆ ਜਾਂ ਨਹੀਂ ਹੋਏ ਜੀਵਨ ਮੁਕਤ ਕਰ ਹੁਣੇ ਆਪਣੇ ਮਲਾਪ ਦਾ ਜਲ ਦੇ ਤਾਂ ਹੀ ਭਗਤ ਰਵਿਦਾਸ ਜੀ ਨੇ ਬਚਨ ਕਹੇ ਕਹਿਣ ਲੱਗੇ ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੈ ਮਤਾਂ ਘਟ ਜਾਵੇ ਨਹੀਂ ਘਟਣੀ ਚਾਹੀਦੀ ਕਿਉਂਕਿ ਮੈਂ ਤੋਂ ਮੋਲ ਮਹਿੰਗੀ ਲਈ ਜੀ ਸਟੈ ਮੈਂ ਤੇ ਆਪਣੀ ਜਿੰਦ ਜਾਨ ਦੇ ਕੇ ਇਹਦੇ ਬਦਲੇ ਇਹ ਪਿਆਰ ਇਹਦੇ ਬਦਲੇ ਇਹ ਪ੍ਰੀਤ ਜਿਹੜੀ ਹੈ ਉਹ ਪ੍ਰਾਪਤ ਕੀਤੀ ਹੈ ਭਗਤ ਨਾਮਦੇਵ ਜੀ ਨੂੰ ਜਦੋਂ ਉਨ੍ਹਾਂ ਦੇ ਗਵਾਂਢੀ ਪੁੱਛਣ ਲੱਗੇ ਨਾ ਕਿ ਆਹ ਤੁਸੀਂ ਬੜਾ ਸੋਹਣਾ ਘਰ ਬਣਾਇਆ ਕਿੰਨੇ ਬਣਾ ਕੇ ਦਿੱਤਾ ਤੇ ਉਹ ਸਾਡੇ ਵਾਂਗ ਨਹੀਂ ਸੀ ਵੀ ਇਹ ਕਹਿੰਦੇ ਅਸੀਂ ਬਣਾਇਆ ਜਾਂ ਕਿਸੇ ਬਾਬੇ ਦੀ ਕਿਰਪਾ ਹੋਈ ਕਹਿਣ ਲੱਗੇ ਤੇ ਮੇਰੇ ਅਕਾਲ ਪੁਰਖ ਵਾਹਿਗੁਰੂ ਨੇ ਆਪ ਬਣਾਇਆ ਗੁਰੂ ਅਰਜਨ ਦੇਵ ਜੀ ਨੂੰ ਪੁੱਛ ਲਓ ਵੀ ਹਰਿਮੰਦਰ ਸਾਹਿਬ ਕਿੰਨੇ ਬਣਾਇਆ। ਸਾਹਿਬ ਕਹਿੰਦੇ ਅਬਚਲ ਨਗਰ ਗੋਬਿੰਦ ਗੁਰੂ ਕਾ ਹਰ ਜਪੇ ਹਰਿਮੰਦਰ ਸਾਜਿਆ। ਕਿੰਨੇ ਬਣਾਇਆ ਹਰਿਮੰਦਰ ਸਾਹਿਬ? ਕਹਿਣ ਲੱਗੇ ਜਿਸ ਕਾ ਕਾਰਜ ਤਿੰਨ ਹੀ ਕੀਆ, ਮਾਨਸ ਕਿਆ ਵਿਚਾਰਾ ਰਾਮ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਭਗਤ ਨਾਮਦੇਵ ਜੀ ਕਹਿੰਦੇ ਆ ਜਿਹੜੀ ਸੁੰਦਰ ਝੌਂਪੜੀ ਬਣੀ ਹੈ ਤੇ ਮੇਰੇ ਮਾਲਕ ਨੇ ਬਣਾਈ, ਉਹ ਮਿਸਤਰੀ ਹੈ। ਗਵਾਂਢਣ ਕਹਿਣ ਲੱਗੀ ਫਿਰ ਅਸੀਂ ਵੀ ਮਜ਼ਦੂਰੀ ਦੇ ਦਿਆਂਗੇ, ਜਿੰਨੀ ਮਜ਼ਦੂਰੀ ਤੁਸੀਂ ਦਿੱਤੀ ਹੈ ਉਹਦੇ ਤੋਂ ਦੁੱਗਣੀ ਦੇ ਦਿਆਂਗੇ, ਸਾਨੂੰ ਉਹ ਮਿਸਤਰੀ ਬੁਲਾ ਦਿਓ। ਤੇ ਭਗਤ ਨਾਮਦੇਵ ਜੀ ਕਹਿਣ ਲੱਗੇ ਉਹ ਪੈਸਿਆਂ ਦੀ ਮਜ਼ਦੂਰੀ ਨਹੀਂ ਲੈਂਦਾ, ਉਹ ਤੇ ਪ੍ਰੀਤ ਦੀ ਮਜ਼ਦੂਰੀ ਮੰਗਦਾ। ਮੇਰੇ ਵਾਂਗ ਤੁਸੀਂ ਵੀ ਉਹਦੇ ਨਾਲ ਪਿਆਰ ਕਰ ਲਾ ਪਵੋ, ਉਹ ਕਿਹੜਾ ਕਿਸੇ ਦਾ ਨਿੱਜੀ ਬਾਪ ਹੈ। ਕਹਿਣ ਲੱਗੇ ਉਹ ਆਪਣੇ ਆਪ ਹੀ ਆ ਜਾਂਦਾ। ਉਹਨਾਂ ਨੇ ਬੜੇ ਸੋਹਣੇ ਬਚਨ ਕਹੇ, ਕਹਿਣ ਲੱਗੇ ਪਾੜ ਪੜੋਸਨ ਪੂਛ ਲੈ ਨਾਮਾ, ਪਾਸ ਰਹਿਣ ਵਾਲੀ ਗਵਾਂਢਣ ਪੁੱਛਦੀ ਨਾਮਦੇਵ ਜੀ ਆ ਝੌਂਪੜੀ ਇੰਨੀ ਸੁੰਦਰ ਕਿੱਥੋਂ ਬਣਾਈ ਹੈ? ਪਾੜ ਪੜੋਸਨ ਪੂਛ ਲੈ ਨਾਮਾ, ਕਾ ਪੈ ਸ਼ਾਨ ਸ਼ਵਾਈ ਹੋ, ਤੋ ਪੈ ਦੁੱਗਣੀ ਮਜੂਰੀ ਦੈ ਹੋ, ਮੋਕੋ ਬੇਡੀ ਦਿਓ ਬਤਾਈ ਹੋ। ਤੇ ਭਗਤ ਨਾਮਦੇਵ ਜੀ ਉੱਤਰ ਦਿੰਦੇ ਨੇ ਬੇਡੀ ਪ੍ਰੀਤ ਮਜੂਰੀ ਮੰਗੈ, ਜੋ ਕੋ ਸ਼ਾਨ ਸ਼ਵਾਵੈ ਹੋ, ਲੋਗ ਕੁਟੰਬ ਸਭੂ ਤੇ ਤੋਰੈ, ਆਪਨ ਬੇਡੀ ਆਵੈ ਹੋ। ਕਹਿੰਦੇ ਉਹਦੇ ਨਾਲ ਸੱਚੀ ਪ੍ਰੀਤ ਕਰੋ, ਉਹ ਆਪਣੇ ਆਪ ਹੀ ਆ ਜਾਂਦਾ। ਪ੍ਰੀਤ ਕਿਹੋ ਜੀ? ਉਹਨਾਂ ਨੇ ਉਦਾਹਰਣ ਦਿੱਤੀ, ਕਹਿਣ ਲੱਗੇ ਜਿਵੇਂ ਇੱਕ ਗਊ ਬਸ਼ਰੇ ਤੋਂ ਬਿਨਾਂ, ਇੱਕ ਮਛਲੀ ਪਾਣੀ ਤੋਂ ਬਿਨਾਂ ਵਿਆਕਲ ਹੁੰਦੀ ਹੈ ਨਾ। ਗਊ ਨੂੰ ਤੁਸੀਂ ਕਿੱਲੇ ਨਾਲ ਰੱਸਾ ਪਾ ਕੇ ਬੰਨ ਦਿਓ, ਪਤਾ ਲੱਗੇ ਨਾ ਕਿ ਮੇਰਾ ਬਛੜਾ ਮੇਰੇ ਤੋਂ ਦੂਰ ਚਲਿਆ ਗਿਆ। ਕਿੱਲੇ ਦੁਆਲੇ ਘੁੰਮ ਘੁੰਮ ਕੇ ਰੱਸਾ ਤੜਾਵੇਗੀ, ਕਿੱਲਾ ਪੁੱਟਣ ਤੱਕ ਜਾਵੇਗੀ, ਇਕਦਮ ਉਸ ਤੜਫਦੀ ਨੂੰ ਉਹਦਾ ਬਛੜਾ ਨਜ਼ਰ ਆ ਜਾਵੇ ਤੇ ਉਹ ਸ਼ਾਂਤ ਹੋ ਜਾਂਦੀ ਹੈ। ਭਗਤ ਨਾਮਦੇਵ ਜੀ ਕਹਿੰਦੇ ਜਦੋਂ ਮੈਨੂੰ ਰੱਬ ਨਾ ਦਿਸੇ ਤੇ ਮੇਰੇ ਅੰਦਰ ਦੀ ਅਵਸਥਾ ਵੀ ਇਹੋ ਜੀ ਬਣ ਜਾਂਦੀ, ਮੋਹੇ ਲਾਗਤੀ ਤਾਲਾ ਬੇਲੀ। ਜੇ ਕਿਤੇ ਸੁਭਾਗ ਮਿਲੇ ਗੁਰੂ ਗ੍ਰੰਥ ਸਾਹਿਬ ਦਾ ਸਹਿਜ ਪਾਠ ਕਰਿਆ ਕਰੋ, ਤੇ ਜਦੋਂ ਇਸ ਤਰ੍ਹਾਂ ਦੇ ਬਚਨ ਆਉਣ ਉਹਨਾਂ ਨੂੰ ਹੌਲੀ ਹੌਲੀ ਪੜਿਆ ਕਰੋ। ਸ਼ਬਦਾਰਥ ਚਾਰ ਪੋਥੀਆਂ ਨੇ ਧਰਮ ਪ੍ਰਚਾਰ ਕਮੇਟੀ ਵੱਲੋਂ ਛਾਪੀਆਂ, ਉਹਦੇ ਵਿੱਚ ਨਾਲ ਦੀ ਨਾਲ ਕੂਕ ਮਾਤਰ ਅਰਥ ਵੀ ਦਿੱਤੇ ਨੇ। ਜੇ ਕਿਤੇ ਉਹਨਾਂ ਪੋਥੀਆਂ ਤੋਂ ਸਹਿਜ ਪਾਠ ਕਰਨ ਦਾ ਸੁਭਾਗ ਮਿਲੇ ਤੇ ਕਰੋ। ਮੋਹੇ ਲਾਗਤੀ ਤਾਲਾ ਬੇਲੀ, ਬਸ਼ਰੈ ਬਿਨ ਗਾਏ ਅਕੇਲੀ, ਪਾਣੀਆਂ ਬਿਨ ਮੀਨ ਤਲਫੈ, ਐਸੇ ਰਾਮ ਨਾਮਾ ਬਿਨ ਵਾਪਰੋ ਨਾਮਾ। ਕਹਿੰਦੇ ਇਵੇਂ ਰਾਮ ਨਾਮ ਤੋਂ ਬਿਨਾਂ ਮੈਂ ਨਾਮ ਦੇ ਭਗਤ ਜੀ ਕਹਿ ਰਹੇ ਨੇ ਕਿ ਮੈਂ ਤੜਫਦਾ ਹਾਂ ਜਿਵੇਂ ਬਸ਼ਰੇ ਤੋਂ ਬਿਨਾਂ ਗਊ ਤੜਫਦੀ ਹੈ, ਜਿਵੇਂ ਪਾਣੀ ਤੋਂ ਬਿਨਾਂ ਮਛਲੀ ਵਿਆਕਲ ਹੋ ਜਾਂਦੀ ਹੈ।
ਗੁਰਮੁਖ ਜਲ ਪਾਵੈ ਸੁਖ ਸਹਜੇ, ਹਰਿਆ ਪਾਏ ਸੋ ਪਾਈ।
ਗੁਰਮੁਖ ਗੁਰੂ ਦੇ ਰਾਹੀਂ ਜਦੋਂ ਨਾਮ ਜਲ ਦੀ ਪ੍ਰਾਪਤੀ ਹੁੰਦੀ ਹੈ ਨਾ, ਤੇ ਸਾਹਿਬ ਕਹਿੰਦੇ ਫਿਰ ਅਡੋਲਤਾ ਦੇ ਵਿੱਚ ਟਿਕ ਜਾਈਦਾ, ਅੰਦਰ ਦਾ ਫਿਰ ਸੁੱਕਿਆ ਹੋਇਆ ਹਰਿਆ ਹੋ ਜਾਂਦਾ, ਖੇੜੇ ਨਾਲ ਭਰ ਜਾਂਦਾ, ਕਿਉਂਕਿ ਸੁੱਕੇ ਹਰੇ ਈਏ ਖਿੰਨ ਮਾਹੇ। ਇਹ ਜਨਮ ਜਨਮਾਂਤਰਾਂ ਦਾ ਸੁੱਕਾ ਮਨ ਨਾਮ ਰੂਪੀ ਜਲ ਦੇ ਨਾਲ ਹਰਿਆ ਭਰਿਆ ਹੋ ਜਾਂਦਾ।
ਮਨ ਮੁਖ ਭੂਖੇ ਦਹਿ ਦਿਸ ਡੋਲੈ, ਬਿਨ ਨਾਵੈ ਦੁੱਖ ਪਾਈ।
ਪਰ ਮਨ ਦੀ ਮਤ ਪਿੱਛੇ ਚੱਲਣ ਵਾਲੇ ਜੀਵ ਧੰਨ ਗੁਰੂ ਗ੍ਰੰਥ ਸਾਹਿਬ ਰੂਪੀ ਜਲ ਵੱਲ ਨਹੀਂ ਆਉਂਦੇ, ਉਹ ਹੋਰ ਹੋਰ ਪਾਸੇ ਭਟਕਦੇ ਰਹਿੰਦੇ ਨੇ। ਪਰ ਜਦੋਂ ਤੱਕ ਉਨ੍ਹਾਂ ਨੂੰ ਨਾਮ ਰੂਪੀ ਜਲ ਨਾ ਮਿਲੇ, ਉਨ੍ਹਾਂ ਦੀ ਪਿਆਸ ਹੋਰ ਥਾਵਾਂ ਤੋਂ ਨਹੀਂ ਜੇ ਬੁੱਝ ਸਕਦੀ। ਮਨ ਮੁਖ ਭੁੱਖੇ ਦਹਿ ਦਿਸ ਡੋਲੈ, ਦਸਾਂ ਦਿਸ਼ਾਵਾਂ ਵੱਲ ਭਟਕਦੇ ਨੇ। ਚਾਰ ਦਿਸ਼ਾਵਾਂ ਤੇ ਚਾਰ ਉਪ ਦਿਸ਼ਾਵਾਂ, ਇੱਕ ਧਰਤੀ ਤੇ ਆਕਾਸ਼, ਇਨ੍ਹਾਂ ਨੂੰ ਕਹਿੰਦੇ ਨੇ ਦਸ ਦਿਸ਼ਾਵਾਂ। ਦਸਾਂ ਦਿਸ਼ਾਵਾਂ ਵੱਲ ਉਹ ਭਟਕਦੇ ਨੇ, ਪਰ ਕਹਿੰਦੇ ਬਿਨ ਨਾਵੈ ਦੁੱਖ ਪਾਈ, ਪ੍ਰਭੂ ਦੇ ਨਾਮ ਰੂਪੀ ਜਲ ਤੋਂ ਬਿਨਾਂ ਉਹ ਸਦਾ ਦੁਖੀ ਹੁੰਦੇ ਰਹਿੰਦੇ ਹਨ।
ਜਨਮ ਮਾਰਾ ਫਿਰ ਜੁਨੀ ਆਵੈ, ਦਰਗਹ ਮਿਲੈ ਸਜਾਈ।
ਉਹ ਫਿਰ ਜੰਮਦੇ ਰਹਿੰਦੇ ਨੇ, ਮਰਦੇ ਰਹਿੰਦੇ ਨੇ, ਦਰਗਾਹ ਵਿੱਚ ਵੀ ਉਨ੍ਹਾਂ ਨੂੰ ਫਿਰ ਸਜਾ ਮਿਲਦੀ ਰਹਿੰਦੀ ਹੈ। ਇਹੀ ਕਾਰਨ ਸੀ ਨਾ ਕਿ ਗੁਰੂ ਅਰਜਨ ਦੇਵ ਜੀ ਤਾਂ ਬਬੀਹੇ ਦੀ ਤਰ੍ਹਾਂ ਗੁਰੂ ਰਾਮਦਾਸ ਜੀ ਨੂੰ ਯਾਦ ਕਰਦੇ ਨੇ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰ ਕੀ ਨਿਆਈ। ਪਰ ਪ੍ਰਿਥੀ ਚੰਦ ਬਾਰੇ ਗੁਰੂ ਰਾਮਦਾਸ ਜੀ ਕਹਿੰਦੇ ਨੇ, ਜਿਨ ਕੋ ਪ੍ਰੀਤ ਹਿਰਦੈ ਹਰ ਨਾਹੀ, ਤਿੰਨ ਪੂਰੇ ਗਾਂਢਨ ਗਾਂਢੇ, ਜਿਉ ਪਾਣੀ ਕਾਗਦ ਬਿਨਸ ਜਾਤ ਹੈ, ਤਿਉ ਮਨ ਮੁਖ ਗਰਭ ਗਲਾਂਢੇ।
ਕਹਿੰਦੇ ਆ ਪ੍ਰਿਥੀ ਚੰਦ ਵਰਗਾ ਮਨਮੁੱਖ ਸਦਾ ਹੰਕਾਰ ਵਿੱਚ ਹੀ ਸੜਿਆ ਰਹਿੰਦਾ। ਦੋਵੇਂ ਸਕੇ ਭਰਾ ਇੱਕੋ ਪਿਤਾ ਦੇ ਪੁੱਤਰ, ਪਰ ਇੱਕ ਦੀ ਹਾਲਤ ਬਬੀਏ ਵਰਗੀ ਤੇ ਇੱਕ ਮਨਮੁੱਖ ਜਿਹਦੀ ਪ੍ਰੀਤ ਅੰਦਰ ਨਹੀਂ ਹੈ, ਉਹ ਬਿਲਕੁਲ ਕਾਗਜ਼ ਵਰਗਾ, ਜਿਵੇਂ ਪਾਣੀ ਵਿੱਚ ਕਾਗਜ਼ ਡੁੱਬਦਿਆਂ ਗਲ ਜਾਂਦਾ।
ਕਿਰਪਾ ਕਰਹਿ ਤਾਂ ਹਰ ਗੁਣ ਗਾਵਹਿ, ਹਰ ਰਸ ਅੰਤਰ ਪਾਈ।
ਇਹ ਮੇਰੇ ਪ੍ਰਭੂ ਜੀ, ਜੇ ਤੁਸੀਂ ਕਿਰਪਾ ਕਰੋ ਤੇ ਅਸੀਂ ਫਿਰ ਹਰੀ ਦੇ ਗੁਣ ਗਾ ਗਾ ਕੇ ਹਰੀ ਰਸ ਦਾ ਸਵਾਦ ਅੰਦਰੋਂ ਮਾਣ ਕੇ ਆਪਣੀ ਇਸ ਤਪਸ ਨੂੰ ਮਿਟਾ ਲਵਾਂਗੇ।
ਨਾਨਕ ਦੀਨ ਦਇਆਲ ਪਏ ਹੈ, ਤ੍ਰਿਸ਼ਨਾ ਸ਼ਬਦ ਬੁਝਾਈ।
ਚੌਥੇ ਨਾਨਕ ਧੰਨ ਗੁਰੂ ਰਾਮਦਾਸ ਜੀ, ਜੋਤ ਰੂਪ ਹਰ ਆਪ ਗੁਰੂ ਨਾਨਕ ਹਾਇਓ, ਦਿੱਤਾ ਛੋੜ ਕਰਤਾਰਪੁਰ ਬੈਠ ਖਡੂਰੈ ਜੋਤ ਜਗਾਈ। ਗੁਰ ਬੈਠਾ ਅਮਰ ਸਰੂਪ ਹੋਏ, ਦਾਤ ਜੋਤ ਖਸਮੈ ਵਡਿਆਈ, ਸੋਢੀ ਸ੍ਰਿਸ਼ਟ ਸਗਲ ਤਾਰਨ ਕੋ ਅਬ ਗੁਰ ਰਾਮਦਾਸ ਕੋ ਮਿਲੀ ਵਡਾਈ। ਗੁਰੂ ਨਾਨਕ ਜੋਤ ਦੇ ਚੌਥੇ ਵਾਰਸ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚੌਥੇ ਸਰੂਪ ਗੁਰੂ ਰਾਮਦਾਸ ਜੀ, ਨਾਨਕ ਨਾਮ ਦੀ ਮੋਹਰ ਛਾਪ ਲਾ ਰਹੇ ਨੇ। ਨਾਨਕ ਦੀਨ ਦਿਆਲ ਪਏ ਹੈ, ਜਦੋਂ ਦੀਨਾਂ ਤੇ ਦਇਆ ਕਰਨ ਵਾਲੇ ਪ੍ਰਭੂ ਜੀ ਸਾਡੇ ਤੇ ਦਿਆਲੂ ਹੁੰਦੇ ਨੇ ਨਾ, ਤੇ ਫਿਰ ਆਪਣੇ ਸ਼ਬਦ ਦਾ, ਆਪਣੇ ਨਾਮ ਦਾ, ਆਪਣੀ ਸਿਫਤ ਸਲਾਹ ਦਾ ਸਾਨੂੰ ਜਲ ਦਿੰਦੇ ਨੇ, ਤੇ ਸਾਡੇ ਅੰਦਰੋਂ ਤ੍ਰਿਸ਼ਨਾ ਦੀ ਜਿਹੜੀ ਪਿਆਸ ਹੈ ਬਿਲਕੁਲ ਖਤਮ ਹੋ ਜਾਂਦੀ, ਕਿਉਂਕਿ ਤ੍ਰਿਸ਼ਨਾ ਬੂਝੈ ਹਰ ਕੈ ਨਾਮ, ਮਹਾਂ ਸੰਤੋਖ ਹੋਵੇ ਗੁਰਬਚਨੀ, ਪ੍ਰਭ ਸਿਓ ਲਾਗੈ ਪੂਰਨ ਧਿਆਨ। ਸਤਿਗੁਰੂ ਕਿਰਪਾ ਕਰਨ, ਗੁਰੂ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਪਵਿੱਤਰ ਅੰਮ੍ਰਿਤਮਈ ਬਚਨਾਂ ਦੀ ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ। ਸਤਿਗੁਰੂ ਜੀ ਅਤੇ ਗੁਰੂ ਕੀ ਸਾਧ ਸੰਗਤ ਸਮਰੱਥ ਹੈ ਹੋਈਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਸਭ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ, ਕੋਟਾਣ ਕੋਟ ਸ਼ੁਕਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦਾ ਜਿਨ੍ਹਾਂ ਨੇ ਆਪ ਕਿਰਪਾ ਕੀਤੀ ਹੈ। ਆਓ ਸ਼ਬਦ ਦੀਆਂ ਸਮਾਪਤੀ ਵਾਲੀਆਂ ਪੰਕਤੀਆਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ।
ਕਿਰਪਾ ਕਰਹਿ ਤਾਂ ਹਰ ਗੁਣ ਗਾਵਹਿ, ਹਰ ਰਸ ਅੰਤਰ ਪਾਈ। ਨਾਨਕ ਦੀਨ ਦਇਆਲ ਪਏ ਹੈ, ਤ੍ਰਿਸ਼ਨਾ ਸ਼ਬਦ ਬੁਝਾਈ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।